इस पर पंच में साचे नाम की वड़ियाई मत को तर हो गुमाना सतगुर की जिस नौ मत आवे सो सतगुर माहे समाना एह बाणी जो जियों जाने तिस अंतर रवे हर नामा एह बाणी जो जियों जाने तिस अंतर रवे हर नामा दंडौत बंधन अनेक बार सर्व कला समरथ डोलन ते राखो प्रभु राखो प्रभु डोलन ते राखो प्रभु नानक दे कर खत परम सन्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर अज रात्रि दे ए विशेष दीवान सतगुरु साहिब श्री गुरु ग्रंथ साहिब महाराज जी दे पहले प्रकाश दिवस नूं समर्पित ने पूरा सिख जगत अज देश प्रदेश विच किते भी बैठा है वो अपनी इष्ट दे संपादना और पहले दिन हरिमंदर साहिब विच होए प्रकाश वाले दिहाड़े नूं अज भावना नल मना रहा है। अंग्रेजी का सन 1604 है ते बिक्रमी संबत भादों सुदी एकम बिक्रमी संबत 1661 है। ਆਓ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਮੈਂ ਆਪ ਜੀ ਨਾਲ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਕੁਛ ਵਿਚਾਰ ਸਾਂਝੀ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਬਖਸ਼ੋ ਆਸੀਸ ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਮਾਨਵਤਾ ਦੇ ਉਧਾਰ ਵਾਸਤੇ ਸਤਿਗੁਰਾਂ ਨੇ ਆਪਣੀ ਮੁਬਾਰਕ ਰਚਨਾ ਤੋਂ ਉਚਾਰਨ ਕੀਤੇ। ਸੁਬਾ ਵੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਮੰਜੀ ਸਾਹਿਬ ਦਾਸ ਇੱਕ ਬੇਨਤੀ ਕਰਕੇ ਆਇਆ ਹੈ ਕਿ ਜਦੋਂ ਹਜ਼ੂਰ ਦੇ ਅੰਦਰ ਧੁਰ ਕੀ ਬਾਣੀ ਆਉਂਦੀ ਹੈ ਉਹ ਕੁਝ ਖਾਸ ਇਹੋ ਜਿਹੇ ਮੌਕੇ ਬਣਦੇ। ਉਸ ਵਿੱਚ ਸੁਬਾ ਅਰਜ਼ ਕੀਤੀ ਸੀ ਪਾਰ ਬ੍ਰਹਮ ਪਰਮੇਸ਼ਵਰ ਦੀ ਸਿਫਤ ਵਿੱਚ ਸ਼ਬਦ ਉਚਾਰਨ ਕਰਨੇ, ਕਿਸੇ ਅਨਮਤੀ ਨੂੰ ਸਹੀ ਮਾਰਗ ਦੇਣ ਵਾਸਤੇ ਬਾਣੀ ਆਉਣੀ, ਕਿਸੇ ਦੁਖੀਏ ਦਾ ਦਰਦ ਵੰਡਾਉਣ ਵਾਸਤੇ ਬਾਣੀ ਆਉਣੀ, ਕਈ ਵਾਰੀ ਰਾਜਨੀਤਿਕ ਉਥਲ ਪੁਥਲ ਹੋਣ ਕਰਕੇ ਬਾਦਸ਼ਾਹ ਦੇ ਜ਼ੁਲਮ ਹੋਣੇ ਤੇ ਉਸ ਵਕਤ ਧੁਰ ਕੀ ਬਾਣੀ ਆਉਣੀ, ਸਮਾਜ ਦੀ ਨਿਗਰ ਦੀ ਹਾਲਤ ਨੂੰ ਦੇਖ ਕੇ ਉਦੋਂ ਵੀ ਧੁਰ ਕੀ ਬਾਣੀ ਆਈ। ਪਰ ਸਾਰੀ ਬਾਣੀ ਦਾ ਮਕਸਦ ਸਿਰਫ ਇਤਨਾ ਹੈ ਕਿ ਇਨਸਾਨ ਉਸ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੁੜ ਜਾਏ। ਅੱਜ ਮੈਂ ਕੁਝ ਇਤਿਹਾਸਿਕ ਤੱਤ ਆਪ ਜੀ ਦੇ ਨਾਲ ਸਾਂਝੇ ਕਰਨੇ, ਕਿਉਂਕਿ ਬਾਣੀ ਸੰਬੰਧੀ ਆਪਾਂ ਬੜੇ ਬਚਨ ਪੜ੍ਹੇ ਤੇ ਇੱਥੋਂ ਤੱਕ ਹਰ ਸਿੱਖ ਅੱਜ ਇਹ ਸ਼ਬਦ ਪੜ੍ਹ ਰਿਹਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ। ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਦੇ ਇੱਕ ਬਚਨ ਤੋਂ ਆਪਾਂ ਆਰੰਭ ਕਰਾਂਗੇ। ਹਜ਼ੂਰ ਦਾ ਰਾਗ ਆਸਾ ਵਿੱਚ ਇੱਕ ਅੰਮ੍ਰਿਤ ਸ਼ਬਦ ਹੈ ਦੋ ਪਦਿਆਂ ਦਾ, ਬਸ ਉਸ ਦੋ ਪਦੇ ਦਾ ਸ਼ਬਦ ਕੋਈ ਧਿਆਨ ਨਾਲ ਪੜ੍ਹ ਲਵੇ ਤੇ ਉਹਨੂੰ ਸਮਝ ਪੈ ਜਾਏਗੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਕਹਿ ਕੇ ਹਜ਼ੂਰ ਨੇ ਫੁਰਮਾਇਆ ਕਿ ਸਾਡੇ ਵਾਸਤੇ ਸਭ ਤੋਂ ਕੀਮਤੀ ਸਭ ਤੋਂ ਬਹੁਮੁੱਲੀ ਜਿਸ ਦੀ ਕੋਈ ਕੀਮਤ ਨਹੀਂ ਪਾ ਸਕਦਾ ਉਹ ਧੁਰ ਕੀ ਬਾਣੀ ਹੈ। ਨਾਲ ਬਚਨ ਕੀਤਾ ਇਹ ਕੇਵਲ ਲਫ਼ਜ਼ ਕੇਵਲ ਅੱਖਰਾਂ ਦਾ ਜੋੜ ਨਹੀਂ, ਅਸਲ 'ਚ ਇਹਨਾਂ ਲਫ਼ਜ਼ਾਂ ਇਹਨਾਂ ਸ਼ਬਦਾਂ ਦੇ ਅੰਦਰ ਪਰਮਾਤਮਾ ਦਾ ਨਾਮ ਅੰਮ੍ਰਿਤ ਸਿੰਚਿਆ ਹੋਇਆ, ਇਹ ਅੰਮ੍ਰਿਤ ਨਾਲ ਭਰਪੂਰ ਸ਼ਬਦ ਨੇ। ਨਾਲ ਬਚਨ ਕੀਤਾ ਕਿ ਇਹ ਬਾਣੀ ਕਰਤਾਰ ਦੇ ਪ੍ਰੇਮ ਵਿੱਚ ਰੰਗੀ ਹੋਈ ਹੈ। ਸਤਿਗੁਰੂ ਦੇ ਅੰਮ੍ਰਿਤ ਬਚਨ ਆ ਦੋ ਪਦੇ ਜੇਕਰ ਸਿੱਖ ਧਿਆਨ ਨਾਲ ਵਾਚ ਲਵੇ ਤੇ ਉਹਨੂੰ ਸਮਝ ਪੈ ਜਾਏ ਕਿ ਜਿਸ ਬਾਣੀ ਨੂੰ ਮੈਂ ਰੋਜ਼ ਪੜ੍ਹਨਾ ਇਸ ਬਾਣੀ ਵਿੱਚ ਕਿੰਨੀ ਕੁ ਸਮਰੱਥਾ। ਸਤਿਗੁਰੂ ਦੇ ਬਚਨ ਨੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਸਾਡੀ ਸਭ ਤੋਂ ਜ਼ਿਆਦਾ ਜੋ ਪਿਆਰੀ ਹੈ ਜਿਹਨੂੰ ਅਸੀਂ ਆਪਣੀ ਜਿੰਦ ਤੋਂ ਪ੍ਰਾਣ ਤੋਂ ਵੱਧ ਪਿਆਰ ਕਰਨੇ ਉਹ ਹੈ ਧੁਰ ਕੀ ਬਾਣੀ। ਮੈਂ ਜਿੰਦ ਪ੍ਰਾਣ ਤਾਂ ਸ਼ਬਦ ਵਰਤਿਆ ਕਿ ਆਪ ਇਹ ਸੋਚੋਗੇ, ਕਿਉਂਕਿ ਇੱਕ ਇੱਕ ਲਫ਼ਜ਼ ਵੀ ਬੁਲਾਰੇ ਦਾ ਬੜੇ ਅਰਥ ਰੱਖਦਾ। ਜਿੰਦ ਤੋਂ ਪ੍ਰਾਣਾਂ ਤੋਂ ਵੱਧ ਪਿਆਰੀ ਕਿਵੇਂ? ਜਿਸ ਦਿਨ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਜਾਣਾ ਉਸ ਵਕਤ ਇਹ ਵੀ ਕਿਹਾ ਗਿਆ ਕਿ ਸਾਡੀ ਮਰਜ਼ੀ ਅਨੁਸਾਰ ਤੁਸੀਂ ਗੁਰੂ ਕੀ ਬਾਣੀ ਵਿੱਚ ਕੁਝ ਬਚਨ ਦਰਜ ਕਰ ਦਿਓ, ਪਰ ਹਜ਼ੂਰ ਨੇ ਗੁਰਬਾਣੀ ਨੂੰ ਅੱਤ ਦਾ ਨੇਹ ਕੀਤਾ, ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ, ਸ਼ਹਾਦਤ ਨੂੰ ਪ੍ਰਵਾਨ ਕਰ ਲਿਆ। ਪਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਗੁਰੂ ਕੀ ਬਾਣੀ ਵਿੱਚ ਰੰਚਕ ਮਾਤਰ ਵੀ ਕੋਈ ਤਬਦੀਲੀ ਨਹੀਂ ਕੀਤੀ। ਸਭ ਤੋਂ ਵੱਧ ਗੁਰੂ ਕੀ ਬਾਣੀ ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮੰਨ ਤੇ ਟਾਰੀ ਲੈ। ਇੱਥੇ ਗੁਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ ਤੇ ਮਨ ਦੇ ਨਾਨੇ ਨੂੰ ਵੀ ਸਿਹਾਰੇ ਨੂੰ ਵੀ ਸਿਹਾਰੀ ਹੈ। ਕਹਿੰਦੇ ਨੇ ਇੰਨੀ ਪਿਆਰੀ ਹੈ ਕਿ ਗੁਰੂ ਨੇ ਅੱਖ ਝਮਕਣ ਜਿਤਨਾ ਸਮਾਂ, ਇੱਕ ਨਿਮਕ ਜਿਤਨਾ ਸਮਾਂ ਵੀ ਗੁਰੂ ਕੀ ਬਾਣੀ ਨੂੰ ਆਪਣੇ ਮਨ ਤੋਂ ਆਪਣੇ ਹਿਰਦੇ ਤੋਂ ਦੂਰ ਨਹੀਂ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮਨ ਤੇ ਟਾਰੀ ਰਹੇ ਤੇ ਨਾਲ ਬਚਨ ਕੀਤਾ ਦਰਸ਼ਨ ਪਰਸਨ। ਆ ਦੋ ਸ਼ਬਦ ਨੇ, ਇੱਕ ਹੈ ਦਰਸ਼ਨ ਤੇ ਦੂਜਾ ਪਰਸਨ। ਇਹ ਵੀ ਸੱਚ ਹੈ ਕਿ ਪਰਮਾਤਮਾ ਨੇ ਜਿਹੜਾ ਸਾਡਾ ਸਰੀਰ ਬਣਾਇਆ ਹੈ, ਇਹਨਾਂ ਪੰਜ ਗਿਆਨ ਇੰਦਰੀਆਂ ਵਿੱਚੋਂ ਸਾਡੀ ਸਕਿਨ, ਸਾਡੀ ਚਮੜੀ ਜਿਹੜੀ ਹੈ, ਇਹ ਸਪਰਸ਼ਤਾ ਦਾ ਗੁਣ ਹੈ ਇਹਦੇ ਕੋਲ। ਕਿਉਂਕਿ ਚਮੜੀ ਨੂੰ ਕੋਈ ਚੀਜ਼ ਟੱਚ ਕਰੇਗੀ ਇਹਨੂੰ ਸਪਰਸ਼ ਦਾ ਗਿਆਨ। ਪਰ ਜਿਹੜੀ ਗੁਰੂ ਕੀ ਬਾਣੀ ਹੈ ਇਹ ਸਾਡੇ ਹਿਰਦੇ ਨੂੰ ਸਪਰਸ਼ ਕਰਦੀ, ਕਿਉਂਕਿ ਬੋਲ ਵੀ ਅੰਦਰ ਨੂੰ ਸਪਰਸ਼ ਕਰਦੇ। ਇਹੀ ਕਾਰਨ ਕਿ ਜਦੋਂ ਕੋਈ ਅੱਤ ਦਾ ਮਿੱਠਾ ਬੋਲਦਾ, ਕੋਈ ਬਹੁਤ ਗਹਿਰੀ ਗੱਲ ਕਰਦਾ ਤੇ ਅਸੀਂ ਕਹਿੰਦੇ ਹਾਂ ਇਹਦੀ ਗੱਲ ਮਨ ਨੂੰ ਛੂ ਗਈ। ਹਾਲਾਂਕਿ ਉਹ ਸਕਿਨ ਦੀ ਤਰ੍ਹਾਂ ਨਹੀਂ ਸਾਨੂੰ ਦਿਸਦਾ ਹੋਇਆ, ਮਨ ਨਹੀਂ, ਬੋਲ ਵੀ ਸਾਡੇ ਮਨ ਨੂੰ ਛੂੰਦੇ ਨੇ ਤੇ ਕਬੋਲ ਵੀ ਸਾਡੇ ਮਨ ਨੂੰ ਛੂੰਦੇ ਨੇ। ਸਾਹਿਬ ਨੇ ਫੁਰਮਾਇਆ ਕਿ ਗੁਰੂ ਕੀ ਬਾਣੀ ਦੇ ਦਰਸ਼ਨ ਕੀਤਿਆਂ, ਗੁਰੂ ਕੀ ਬਾਣੀ ਜਦੋਂ ਅੰਦਰ ਨੂੰ ਸਪਰਸ਼ ਕਰਦੀ ਹੈ ਤੇ ਦੋ ਦਾਤਾਂ ਮਿਲਦੀਆਂ ਨੇ, ਇੱਕ ਅੰਦਰ ਨੂੰ ਖੇੜਾ ਆਨੰਦ ਮਿਲਦਾ ਤੇ ਦੂਜਾ ਜ਼ਿੰਦਗੀ ਦੇ ਅੰਦਰ ਰਸ ਭਰਿਆ ਜਾਂਦਾ। ਮੈਂ ਇਸੇ ਦੋ ਪਦਿਆਂ ਤੋਂ ਸ਼ੁਰੂ ਕੀਤਾ, ਖਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਖਰਸਨ। ਜਿਹਦੇ ਦਰਸ਼ਨ ਕੀਤਿਆਂ ਸਪਰਸ਼ਤਾ ਮਿਲਦੀ ਹੈ, ਜਿਹਦੇ ਵਿੱਚੋਂ ਹਰਸਨ ਦਰ ਤੇ ਖੁਸ਼ੀ ਤੇ ਸਰਸਨ ਦਰ ਤੇ ਰਸ ਸਮੇਤ ਜਿਹਦੇ ਦਰਸ਼ਨ ਕੀਤਿਆਂ ਜੀਵਨ ਦੇ ਵਿੱਚ ਰਸ ਭਰਿਆ ਜਾਂਦਾ। ਦਰਸ਼ਨ ਪਰਸਨ ਸਰਸਨ ਖਰਸਨ ਰੰਗ ਰੰਗੀ ਕਰਤਾਰੀ, ਇਹ ਬਾਣੀ ਕਰਤਾਰ ਦੇ ਰੰਗ ਵਿੱਚ ਰੰਗੀ ਹੈ। ਅੱਗੇ ਦੇਖੋ ਗੁਰੂ ਅਰਜੁਨ ਦੇਵ, ਮੈਂ ਕਹਿੰਦਾ ਏਡਾ ਵੱਡਾ ਮਾਣ ਬਾਣੀ ਤੇ, ਇਹਨੂੰ ਦਾਵਾ ਲਫ਼ਜ਼ ਵੀ ਵਰਤ ਲਈਏ ਤੇ ਅੱਤ ਕਥਨੀ ਨਹੀਂ। ਕਹਿੰਦੇ ਨੇ ਗੁਰਸਿੱਖਾ ਬਚਨਾਂ ਤੇ ਭਰੋਸਾ ਕਰ, ਤੂੰ ਰੋਜ਼ਾਨਾ ਇੱਕ ਖਿੰਨ ਮਾਤਰ ਕਦੀ ਬਾਣੀ ਨਾਲ ਸਾਂਝ ਬਣਾ, ਇੱਕ ਖਿੰਨ ਬਾਣੀ ਨਾਲ ਜੁੜੇਗਾ ਤੇਰੀ ਗੁਰੂ ਨਾਲ ਪਹੁੰਚ ਹੋ ਜਾਏਗੀ, ਤੇ ਜਦੋਂ ਹਰ ਵਕਤ ਬਾਣੀ ਨਾਲ ਜੁੜ ਜਾਏਗਾ ਤੇਰੇ ਗਲੇ ਵਿੱਚੋਂ ਜਮਾਂ ਦੀਆਂ ਫਾਹੀਆਂ ਕੱਟੀਆਂ ਜਾਣ। ਸਤਿਗੁਰੂ ਦੇ ਅਗਲੇ ਬਚਨ ਨੇ ਕਿ ਖਿੰਨ ਰਮ, ਰਮ ਦਰ ਤੇ ਯਾਦ ਕਰਨਾ, ਤੂੰ ਥੋੜਾ ਜਿਹਾ ਸਮਾਂ ਬਾਣੀ ਨਾਲ ਜੁੜ ਤਾਂ ਸਹੀ, ਖਿੰਨ ਰਮ ਗੁਰ ਗਮ, ਇਹ ਬਾਣੀ ਗੁਰੂ ਤੱਕ ਤੇਰੀ ਪਹੁੰਚ ਬਣਾਏਗੀ। ਖਿੰਨ ਰਮ ਗੁਰ ਗਮ ਹਰ ਦਮ, ਜੇ ਹਰ ਵਕਤ ਬਾਣੀ ਨਾਲ ਜੁੜ ਜਾਏਗਾ ਨੈ ਜਮ, ਕਦੀ ਜਮਾਂ ਦੇ ਘਰ ਨੂੰ ਜਾਣਾ ਨਹੀਂ ਪਏਗਾ। ਖਿੰਨ ਰਮ ਗੁਰ ਗਮ ਹਰ ਦਮ ਨੈ ਜਮ, ਹਰ ਕੰਠ ਨਾਨਕ ਉਰਖਾਰੀ ਰੇ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕਿ ਗੁਰਸਿੱਖੋ, ਅਸੀਂ ਗੁਰਬਾਣੀ ਨੂੰ ਆਪਣੇ ਗਲੇ ਦਾ ਸ਼ਿੰਗਾਰ ਬਣਾਇਆ, ਅਸੀਂ ਆਪਣੇ ਕੰਠ 'ਚ ਧਾਰਨ ਕੀਤਾ। ਇਹਦਾ ਮਤਲਬ ਬੜੀਆਂ ਸਿਫਤਾਂ ਨੇ ਬਾਣੀ 'ਚ ਬਾਣੀ ਦੀਆਂ। ਮੈਂ ਜਿਹੜੀਆਂ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਨੇ, ਉਹ ਸੁਬਾ ਵੀ ਮੈਂ ਸੰਖੇਪ ਜਾਂ ਮੰਜੀ ਸਾਹਿਬ ਅਰਜ਼ ਕੀਤੀ ਸੀ ਕਿ ਧੰਨ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਪੰਜਵਾਂ ਜਾਮਾ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਆਪਣੀ ਹਯਾਤੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਆਪ ਸੰਪਾਦਨਾ ਕਰਾਈ, ਆਪ ਬਾਣੀ ਦਰਜ ਕਰਾਈ। ਦੂਜੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਹਯਾਤੀ ਵਿੱਚ, ਆਪਣੀ ਜ਼ਿੰਦਗੀ ਵਿੱਚ ਹੀ ਦਮਦਮਾ ਸਾਹਿਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਦਾ ਜਿਸ ਸਰੂਪ ਨੂੰ ਆਪਾਂ ਮੱਥਾ ਟੇਕਦੇ ਹਾਂ, ਇਸ ਨੂੰ ਸੰਪੂਰਨਤਾ ਦਿੱਤੀ। ਸੰਪੂਰਨਤਾ ਦਾ ਮਤਲਬ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਆਪਣੀ ਹਯਾਤੀ 'ਚ, ਹਯਾਤੀ ਦਰਦ ਜ਼ਿੰਦਗੀ। ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਭਪੁਰ ਪਿਆਨਾ ਕੀਤਾ, ਸੱਚਖੰਡ ਪਿਆਨਾ ਕੀਤਾ ਤੇ ਆਪਣੇ ਸਰੀਰਕ ਚੋਲੇ ਨੂੰ ਸਮੇਟਣ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਮੱਥਾ ਟੇਕਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਸਮੁੱਚੀ ਸਿੱਖ ਸੰਗਤ ਨੂੰ ਕਿਹਾ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏ, ਸਾਡੀ ਜਗ੍ਹਾ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਜਾਣਨਾ। ਜਿਹੜੀ ਅੱਜ ਸਾਡੇ ਤੇ ਦਾਤੇ ਨੇ ਕਿਰਪਾ ਕੀਤੀ, ਚਲੋ ਬਾਣੀ ਦੇ ਸੰਗ੍ਰਹਿ ਸੰਬੰਧੀ ਆਪਾਂ ਬੜੀ ਵਾਰੀ ਵਿਚਾਰਿਆ, ਮੈਂ ਇੱਕ ਬੇਨਤੀ ਕਰਾਂ। ਦਰਅਸਲ ਗੁਰਦੇਵ ਜੀ ਸਾਨੂੰ ਸਦੀਵ ਕਾਲ ਲਈ ਸ਼ਬਦ ਦੀ ਅਗਵਾਈ ਵਿੱਚ ਜੀਣ ਵਾਸਤੇ, ਸ਼ਬਦ ਦੀ ਅਗਵਾਈ ਵਿੱਚ ਚੱਲਣ ਵਾਸਤੇ ਤੇ ਬਾਣੀ ਦੀ ਅਗਵਾਈ ਵਿੱਚ ਜ਼ਿੰਦਗੀ ਬਤੀਤ ਕਰਨ ਵਾਸਤੇ ਸਾਨੂੰ ਪ੍ਰੇਰਨਾ ਦਿੰਦੇ। 1984 ਤੋਂ ਬਾਅਦ ਕੁਛ ਮਹੀਨੇ ਬਾਅਦ ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਇੱਕ ਲੇਖ ਲਿਖਿਆ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਲੇਖ ਨੂੰ ਪੈਂਫਲੈਟ ਦੇ ਰੂਪ ਵਿੱਚ ਛਪਾਇਆ ਤੇ ਮੈਂ ਉਹੀ ਤੁਹਾਡੇ ਨਾਲ ਅੱਜ ਉਹ ਸਾਂਝਾ ਕਰਨਾ ਚਾਹੁੰਦਾ। ਉਸ ਪੈਂਫਲੈਟ ਦਾ ਨਾਮ ਸੀ ਕਿ ਵਾਕ ਵਿਸ਼ਵਾਸ। 84 ਤੋਂ ਬਾਅਦ ਇਹ ਛਪਿਆ ਸੀ। ਵਾਕ ਵਿਸ਼ਵਾਸ ਦਾ ਅਰਥ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਾ ਸਿੱਖ, ਉਹਨੂੰ ਕਿਸੇ ਦੇਹਧਾਰੀ ਗੁਰੂ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਅਕੀਦਾ ਕਰਨ ਵਾਲਾ ਉਹਨੂੰ ਆਪਣੇ ਗੁਰੂ ਦੇ ਵਾਕ ਉੱਤੇ ਹੀ ਵਿਸ਼ਵਾਸ ਹੈ ਤੇ ਜੋ ਕੁਝ ਗੁਰੂ ਮੁਖ ਤੋਂ ਬੋਲਦਾ ਹੈ ਸਿੱਖ ਉਹਨੂੰ ਸਤ ਬਚਨ ਕਰਕੇ ਪ੍ਰਵਾਨ ਕਰਦਾ। ਅੱਜ ਅੰਮ੍ਰਿਤ ਵੇਲੇ ਗੁਰਦੇਵ ਨੇ ਅੱਜ ਦੇ ਦਿਨ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਆਓ ਥੋੜ੍ਹਾ ਜਿਹਾ ਮੈਂ ਚੱਲਾਂਗਾ। ਸੰਮਤ 1661 ਤੋਂ ਸ਼ੁਰੂ ਕਰਕੇ, ਸੰਨ 1604 ਤੋਂ ਪ੍ਰਾਰੰਭ ਕਰਕੇ ਤੇ 1984 ਤੱਕ, ਹੋ ਸਕਦਾ ਆਪਨੇ ਵਿਚਾਰ ਸੁਣ ਕੀਤੇ ਹੋਣ, 1984 ਤੱਕ ਜਿੱਥੇ ਜਿੱਥੇ ਕੌਮ ਨੇ ਬਹੁਤ ਅਹਿਮ ਫੈਸਲੇ ਲਏ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਲਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਾਕ ਦਾ ਇੱਕ ਇੱਕ ਬੋਲ ਜਿਹੜਾ ਹੈ, ਇੱਕ ਇੱਕ ਬਚਨ ਸਿੱਖ ਦੇ ਲਈ ਉਹ ਸੱਚ ਬਣਿਆ ਤੇ ਸਿੱਖ ਨੇ ਉਸ ਬਚਨ ਅੱਗੇ ਆਪਣਾ ਸੀ ਚੁੱਕਾ ਹੈ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਪਹਿਲਾਂ ਉਸਾਰੀ ਕਰਾ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਵਰੂਪ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਾਅਦ ਵਿੱਚ ਸੰਪਾਦਿਤ ਕੀਤਾ। ਜਿਸ ਦਿਨ ਗੁਰਦੇਵ ਨੇ ਪ੍ਰਕਾਸ਼ ਕਰਨਾ ਉਸ ਰਾਤ ਸਾਰੀ ਸੰਗਤ, ਇਉਂ ਕਹਿ ਲਵਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਪੂਰਵ ਸੰਧਿਆ, ਇੱਕ ਰਾਤ ਪਹਿਲਾਂ ਖੁਦ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਸਨਮਾਨਯੋਗ ਬਾਬਾ ਬੁੱਢਾ ਸਾਹਿਬ ਜੀ, ਜਿਤਨੀਆਂ ਵੀ ਸੰਗਤਾਂ ਨੇ ਸਾਰੀਆਂ ਰਾਮਸਰ ਦੇ ਕਿਨਾਰੇ ਉਹਨਾਂ ਨੇ ਵਿਸ਼ਰਾਮ ਕੀਤਾ। ਉਸੇ ਰਾਤ ਗੁਰੂ ਅਰਜੁਨ ਦੇਵ ਆਪ ਜ਼ਮੀਨ ਦੇ ਉੱਪਰ ਵਿਸ਼ਰਾਮ ਕਰ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉਹਨੂੰ ਹਜ਼ੂਰ ਨੇ ਮੰਜਾ ਸਾਹਿਬ ਉੱਪਰ ਬਿਰਾਜਮਾਨ ਕਰਾਇਆ। ਸਾਡੇ ਇੱਕ ਇਤਿਹਾਸਿਕ ਗ੍ਰੰਥ ਦੇ ਸ਼ਬਦ ਨੇ ਕਿ ਭੂਮ ਸੈਨ ਸਭ ਤਾਂ ਬਿਰਾਜੇ, ਸ਼੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਸਾਰੇ ਜ਼ਮੀਨ ਤੇ ਪਏ ਨੇ ਪਰ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ, ਧੁਰ ਕੀ ਬਾਣੀ, ਖਸਮ ਕੀ ਬਾਣੀ ਜਾਂ ਸਾਧ ਕੀ ਬਾਣੀ, ਗੁਰੂ ਕੀ ਬਾਣੀ, ਜਿਹੜਾ ਇਹ ਸੰਗ੍ਰਹਿ ਕੀਤਾ ਇਹਨੂੰ ਹਜ਼ੂਰ ਨੇ ਮੰਜਾ ਸਾਹਿਬ ਦੇ ਉੱਪਰ ਟਿਕਾਇਆ। ਸਵੇਰੇ ਦਿਨ ਚੜ੍ਹਦਾ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਅਸ਼ਵਾਰਾ ਜਾਂ ਸਵਰੂਪ ਚੁੱਕਣ ਵਾਸਤੇ ਉਹਨਾਂ ਨੂੰ ਕਹਿੰਦੇ। ਬਾਬਾ ਬੁੱਢਾ ਸਾਹਿਬ ਅੱਗੇ ਚੱਲਦੇ ਨੇ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਚਵਰ ਕਰਦੇ, ਆਪ ਪਿੱਛੇ ਚੱਲਦੇ। ਹਾਲਾਂਕਿ ਚੇਤੇ ਰੱਖੋ ਦਰਬਾਰ ਸਾਹਿਬ ਦੇ ਅੰਦਰ ਚਵਰ ਬਰਦਾਰ ਨਿਯੁਕਤ ਕਰਨ ਦੀ ਵੀ ਇੱਕ ਮਰਿਆਦਾ, ਜਿਵੇਂ ਆਪਾਂ ਦੇਖਨੇ ਕਿ ਆਮ ਗੁਰੂ ਘਰਾਂ ਵਿੱਚ ਜਿਹੜਾ ਮਰਜ਼ੀ ਆ ਕੇ ਚੌਰ ਕਰ ਸਕਦਾ ਪਰ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ। ਹਰਿਮੰਦਰ ਸਾਹਿਬ ਦੇ ਅੰਦਰ ਈਵਨ ਅਰਦਾਸੀਆ ਵੀ ਕੇਵਲ ਅਰਦਾਸ ਕਰ ਸਕਦਾ। ਚੌਰ ਬਰਦਾਰ ਵਾਲੇ ਜਿਹੜੇ ਸਿੱਖ ਚੌਰ ਬਰਦਾਰ ਨੇ, ਚੋਰੀ ਕਰਨ ਵਾਲੇ ਨੇ ਮਹਾਰਾਜ ਜੀ ਨੂੰ, ਉਹਨਾਂ ਦੀ ਨਿਯੁਕਤੀ ਵੱਖ ਹੁੰਦੀ ਹੈ। ਇੱਕ ਵਾਰੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਚੌਰ ਨੂੰ ਸਿਰਫ ਹੱਥ ਲਾ ਦਿੱਤਾ ਸੀ ਤੇ ਸਿੰਘ ਸਾਹਿਬ ਉੱਥੇ ਗਿਆਨੀ ਭੁਪਿੰਦਰ ਸਿੰਘ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਠੀਕ ਹੈ ਤੁਸੀਂ ਰਾਜੇ ਕੋ, ਤੁਹਾਡੇ ਕੋਲ ਰਾਜ ਭਾਗ ਸੁੱਖ ਹੈ, ਪਰ ਚੇਤੇ ਰੱਖਿਓ ਇਸ ਘਰ ਦੀ ਮਰਿਆਦਾ ਕਹਿ, ਇਸ ਚੌਰ ਨੂੰ ਜਾਂ ਚੌਰ ਬਰਦਾਰ ਪਕੜ ਸਕਦਾ ਤੇ ਜਾਂ ਸਿੰਘ ਸਾਹਿਬਾਨ ਹੀ ਪਕੜ ਸਕਦਾ। ਇਹ ਉਸ ਘਰ ਦੀ ਇੱਕ ਮਰਿਆਦਾ ਹੈ, ਰੀਤ ਹੈ। ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਸਵਰੂਪ ਸੀਸ ਤੇ ਲਿਆ ਤੇ ਗੁਰੂ ਅਰਜੁਨ ਦੇਵ ਚਵਰ ਕਰਦੇ ਆਏ। ਜਦੋਂ ਹਰਿਮੰਦਰ ਸਾਹਿਬ ਪਹੁੰਚਦੇ ਨੇ, ਅੱਜ ਸੁਬਾਹ ਵੀ ਦਾਸ ਨੇ ਅਰਜ਼ ਕੀਤੀ ਸੀ, ਉੱਥੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਉਹਨਾਂ ਨੇ ਸਿੰਘਾਸਨ ਦੇ ਉੱਤੇ
देखो एक है आसन, एक है सिंघासन। आसन दा अर्थ जिथे तुसी आम विश्राम कर दे हो, ते सिंघासन दा अर्थ हुंदा जिथे शहनशाह दरबार ला के बैठा। हजूर महाराज जी का सिंघासन तैयार है। धन गुरु अर्जुन देव जी ने गुरु ग्रंथ साहब का स्वरूप उथे बाबा बुढ़ा साहब जी नूं प्रकाश कर लिखिया। मेरी बेनती ध्यान नाल सुनियो, मैं जो प्रकरण अर्ज करना चाहना ते अज सब तो वड्डी लोड़ है कि असी किसे होर नूं पुछण दी थां। कोई वारी लोग देखो भावें असी अमृत छके गुरुद्वारे आउने आ, साडे विचों बहुत गिनती लोग अजे भी लुक छुप के केवल पुछां वालियां कोल जांदे, मैं आ काम करना करां के ना, यह दिन मेरे लिए चंगा रहेगा कि नहीं। वह बिरदस देंदे ने चिट्टी जुत्ती पाई, चिट्टी पग बन्नी, चिट्टी पेंट पाई, बराबर जराबा भी चिट्टियां रखी। उंज कही जाण के मैं गुरु ग्रंथ साहब तो बिना किसी नूं नहीं मानता, ते मानदे फिर आपां ज्योतिषियां ते वस्तु शास्त्र वालियां दीआं, मानदे फिर आपां हथ देखण वालियां दीआं। जदों आ गुरु का सिख मैनूं बख्श दिओ, किसी ते तर्क नहीं, वह अपने हथ च मौली बन के तुरदा, ते अंगूठे विच हथां दीआं उंगलियां च नग पा के नीले पीले घरे तुरदा, बस उहदा हथ ही दस दिंदा है कि इहनूं गुरु ग्रंथ साहिब दे उत्ते किन्ना कु यकीन है, किन्ना कु भरोसा है इहनूं। धन गुरु अर्जुन देव महाराज जी उहनां ने बाबा बुढ़ा साहिब नूं जिहड़े शब्द कहे, उह शब्द सुनण वाले भावें इतिहासिक शब्द ने, हजूर ने कहा बुढ़ा साहिब खोलो ग्रंथ, प्रकाश करना नहीं किया, उते शब्द खोलो। हालां मैं दो होर बेनतियां करा कि इवन के मिसलां दे वेले भी शब्द खोलो सी, ऐसा ऐसा शब्द चेंज हुंदे गए। बुढ़ा साहिब खोलो ग्रंथ, इहदा मतलब बाबा बुढ़ा साहिब अज दी शब्दावली के गुरु ग्रंथ साहिब का प्रकाश करो, ते नाल क्या लिखो आवाज। असी अज हुक्मनामा कहने पर पहला यह शब्द आवाज सी, फिर यह शब्द आवाजा बनिया, फिर यह शब्द वाक बनिया, फिर यह शब्द मुख वाक बनिया, ते समय के नाल नाल अज यह शब्द असी हुक्मनामा कहने। फिर बेनती सुनियो, साडे पिंडां विच सच्ची गल है किसी नूं बाणी नहीं सी पढ़नी आउंदी, ते उह तां वी कहिंदा सी जदों सवेरे अमृत वेले बाबा जी ने आवाजा दित्ता, इहदा मतलब सी जदों हुक्मनामा लिया। हजूर ने फरमाया कि बुढ़ा साहिब खोलो ग्रंथ लिखो आवाज, इहदा मतलब वाक लवो हुक्म लो, लिखो आवाज सुने सब पंथ, मतलब कि ग्रंथ तैयार है ते पंथ ग्रंथ की आवाज नूं सुने। पंथ दा पार उतारा तां है जे ग्रंथ दी आवाज नूं सुनेगा, जे सिर्फ बाहर दी राजनीतिक ताकत नूं पंथ समझी बैठा ते ग्रंथ नूं भुल गया, सच एवे दूजा भा बन जाए। ग्रंथ दी आवाज नूं सुने, कहन लगे हजूर ने फरमाया बुढ़ा साहिब खोलो ग्रंथ लिखो आवाज सुने सा पंथ, अदब संग तब ग्रंथ सो खोला, अदब नाल प्रकाश कीता ले आवाज बुढ़ा मुख बोला, ते ओ बचन सन सोई महला पंजवां, संतां के कारज आप खलोया, हर कम करावण आया राम, धरत सुहावी ताल सुहावा विच अमृत जल छाया राम। ये आपां कहांगे सी तां बड़ी बारी सुने, जिहड़ी मैं नुकता इहदे विचों बेअंत करना चाहना। अज असी जदों हुक्म लैने गुरु अर्जुन देव सानू पंजवें जामे च गल समझा के गए, जेड़ा पहला प्रकाश करके हुक्म दा शब्द आया आवाजा आया जां वाक आया, वह अमृत बोल गुरु अर्जुन देव जी दे अपने उचारण कीते होया है। सोई महला पंजवां है, गुरु अर्जुन देव जी नाल बोले नहीं। गुरु अर्जुन देव जी ये नहीं कहा कि बाबा बुढ़ा साहब ये तो मेरे ही बोल आ गया, हालांकि शब्द नूं उचारण करन वाला पंजवां जामा है, ते जदों हुक्म आउंदा है ते संगत विच बैठ के गुरदेव भी हुक्म सुनदे ने, पहले दिन ये गल समझा रहे सन, भावें कि मेरी देह विचों शब्द का उचारण होया है पर शब्द गुरु है, मैं भी संगत विच बैठ के सुनना ते तू भी ध्यान नाल सुन। मेरी बेनती है वाह वो शब्द हजूर ने सुने। देखो उत्थे एक गल पक्की हो गई कि गुरु का शब्द पंथ की अगवाई करेगा, ਪਹਿਲਾ ਵਾਕ ਸਾਡਾ ਇਤਿਹਾਸ ਇਹ ਕਹਿੰਦਾ। ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਵਾਂਗੇ ਆਪਾਂ 1604 ਤੋਂ ਲੈ ਕੇ 1984 ਤੱਕ। ਸਨ 1705 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼੍ਰੀਮਾਨ ਭਾਈ ਮਨੀ ਸਿੰਘ ਜੀ ਤੋਂ ਲਿਖਵਾਉਂਦੇ ਨੇ ਸਵਰੂਪ, ਤੇ ਬਾਬਾ ਦੀਪ ਸਿੰਘ ਉਹਨਾਂ ਦੇ ਨਾਲ ਮਦਦਗਾਰ ਨੇ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੁਕੰਮਲ ਹੁੰਦਾ, ਅੱਜ ਇਸ ਸਵਰੂਪ ਨੂੰ ਆਪ ਮੱਥਾ ਟੇਕਦੇ ਹੋ, ਇਹ ਉਹ ਤਰਤੀਬ ਜਾਂ ਉਹ ਸਵਰੂਪ ਨਹੀਂ ਕਿ ਜਿਹੜਾ ਰਾਮਸਰ ਦੇ ਕਿਨਾਰੇ ਲਿਖਾਇਆ ਗਿਆ। ਹਾਲਾਂ ਹੁਣ ਤਾਂ ਪਤਾ ਨਹੀਂ, ਪਰ ਜਦੋਂ ਪਹਿਲਾਂ ਛਾਪੇਖਾਨੇ 'ਚ ਸਵਰੂਪ ਸ਼ੁਰੂ ਹੋਇਆ ਤੇ ਇਹਦੇ ਆਰੰਭ ਵਿੱਚ ਲਿਖਿਆ ਹੁੰਦਾ ਸੀ ਕਿ ਇਸ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦਾ ਉਤਾਰਾ ਦਮਦਮੀ ਬੀੜ ਤੋਂ ਕੀਤਾ ਗਿਆ। ਇਹ ਲਿਖਿਆ ਹੋਇਆ ਮਿਲਦਾ ਸੀ ਕਿਉਂਕਿ ਸਾਡੇ ਅੰਦਰ ਬੀੜਾਂ ਤਾਂ ਅਨੇਕਾਂ ਮਿਲੀਆਂ ਗੁਰਦੇਵ ਦੀ। ਵੈਸੇ ਬੀੜ ਦਾ ਅਰਥ ਹੁੰਦਾ ਵੱਖ ਵੱਖ ਜੁਜ਼ਾਂ ਨੂੰ ਇੱਕ ਥਾਂ ਤੇ ਸੰਗ੍ਰਹਿ ਕਰਦੇ। ਬੀੜ ਦਾ ਅਰਥ ਇਹ, ਤਿੰਨ ਬੀੜਾਂ ਦੀਆਂ ਪ੍ਰਣਾਲੀਆਂ ਨੇ ਸਾਡੇ ਅੰਦਰ। ਇੱਕ ਹੈ ਕਰਤਾਰਪੁਰੀ ਬੀੜ, ਜਿਹੜਾ ਸਵਰੂਪ ਗੁਰੂ ਅਰਜਨ ਦੇਵ ਨੇ ਲਿਖਾਇਆ ਉਹਦੇ 975 ਅੰਗ ਸਨ। ਜਿਹੜਾ ਕਰਤਾਰਪੁਰ ਸਵਰੂਪ ਹੈ ਨਾ ਹਸਤ ਲਿਖਿਤ, ਉਹਦੇ 975 ਅੰਗ ਨੇ। ਉਸ ਦੇ ਅੰਦਰ 400 ਕੁਛ ਅੰਗ ਤੇ ਜਾ ਕੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਸਤਖਤ ਨੇ। ਉਸ ਸਵਰੂਪ ਦੇ ਅੰਦਰ 5751 ਸ਼ਬਦ ਸ਼ਲੋਕ ਅਸ਼ਟਪਦੀਆਂ ਗੁਰਦੇਵ ਨੇ ਦਰਜ ਕੀਤੀਆਂ। ਉਹਨੂੰ ਅਸੀਂ ਕਹਿੰਦੇ ਹਾਂ ਕਰਤਾਰਪੁਰੀ ਬੀੜ, ਉਹਦੇ ਕੁਛ ਉਤਾਰੇ ਕੋਈ ਜ਼ਿਆਦਾ ਨਹੀਂ। ਉਸ ਤੋਂ ਬਾਅਦ ਇੱਕ ਬੀੜ ਨੂੰ ਕਿਹਾ ਜਾਂਦਾ ਖਾਰੀ ਬੀੜ, ਭਾਈ ਬੰਨੋ ਵਾਲੀ ਬੀੜ। ਜਿਹੜੀ ਬੀੜ ਭਾਈ ਬੰਨੋ ਸਾਹਿਬ ਨੇ ਉਤਾਰਾ ਕੀਤਾ ਉਹਦੇ ਅੰਦਰ ਕੁਛ ਬਾਣੀ ਵਧੀਕ ਹੋ ਗਈ, ਉਹ ਬੀੜ ਕਾਨਪੁਰ ਪਈ ਹੈ। ਉਸ ਬੀੜ ਦਾ ਵੀ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਜਿਸ ਸਵਰੂਪ ਨੂੰ ਆਪ ਮੱਥਾ ਟੇਕਦੇ ਹੋ ਇਹ ਉਹ ਸਵਰੂਪ ਉਹ ਤਰਤੀਬ ਹੈ ਕਿ ਜਿਹੜੀ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਤੋਂ ਲਿਖਵਾਈ। ਇਸੇ ਬੀੜ ਨੂੰ ਹਜ਼ੂਰ ਸਾਹਿਬ ਮੱਥਾ ਟੇਕਿਆ, ਇਸੇ ਬੀੜ ਨੂੰ ਹਜ਼ੂਰੀ ਬੀੜ ਕਹਿੰਦੇ ਸਨ, ਤੇ ਜਿੰਨੇ ਵੀ ਉਤਾਰੇ ਅੱਜ ਸਿੱਖ ਜਗਤ ਵਿੱਚ ਜਿੰਨੇ ਸਵਰੂਪ ਨੇ ਉਹ ਸਾਰੇ ਦੇ ਸਾਰੇ ਉਤਾਰੇ ਦਮਦਮੀ ਬੀੜ ਤੋਂ, ਜਿਹੜੀ ਦਮਦਮਾ ਸਾਹਿਬ ਲਿਖੀ। ਧੰਨ ਗੁਰੂ ਕਲਗੀਧਰ ਮਹਾਰਾਜ ਸਵਰੂਪ ਲਿਖਾਉਂਦੇ। ਇੱਥੇ ਇੱਕ ਹੋਰ ਮੈਂ ਵੇਰਵਾ ਜ਼ਰੂਰ ਪਾ ਦੇਵਾਂ। ਆਮ ਤੌਰ 'ਤੇ ਅਸੀਂ ਕਹਿੰਦੇ ਕਿ ਮਹਾਰਾਜ ਜੀ ਨੇ ਧੀਰਮਲ ਤੋਂ ਸਵਰੂਪ ਮੰਗਿਆ, ਕਿਹਾ ਜਾਂਦਾ ਕਰਤਾਰਪੁਰ। ਨਹੀਂ ਪਿਆਰਿਓ, ਧੀਰਮਲ ਸੰਨ 1678 ਨੂੰ ਉਹਦੀ ਮੌਤ ਹੋ ਚੁੱਕੀ ਸੀ। 1675 ਨੂੰ ਗੁਰਦੇਵ ਸ਼ਹੀਦ ਹੋਏ ਨੇ 11 ਨਵੰਬਰ, 1675 ਨੂੰ ਗੁਰੂ ਤੇਗ ਬਹਾਦਰ, 1678 ਨੂੰ ਧੀਰਮਲ ਦੀ ਮੌਤ ਹੁੰਦੀ। ਅਸਲ 'ਚ ਉਹ ਸਵਰੂਪ ਧੀਰਮਲੀਆਂ ਦੇ ਕੋਲ, ਕਿਹਾ ਜਾਂਦਾ ਸਾਡੀ ਰਵਾਇਤ ਹੈ ਕਿ ਗੁਰੂ ਕਲਗੀਧਰ ਮਹਾਰਾਜ ਜੀ ਨੇ ਸਾਰੀ ਬਾਣੀ ਕੰਠੋਂ ਉਚਾਰਨ ਕੀਤੀ। ਮੁੱਖ ਦੀ ਗੱਲ ਕੀ ਕਿ ਬਾਣੀ ਦੀ ਤਰਤੀਬ ਦੇਈ ਤੇ ਜਿਸ ਵਕਤ ਮੁਕੰਮਲ ਹੋਈ ਸਾਰਾ ਸਵਰੂਪ, ਤੇ ਉਸ ਵਕਤ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ, ਇਹਨੂੰ ਵਾਕ ਕਹਿ ਲਓ, ਆਵਾਜ਼ਾਂ ਕਹਿ ਲਓ, ਮੁੱਖ ਵਾਕ ਕਹਿ ਲਓ, ਜਿਹੜਾ ਦਮਦਮਾ ਸਾਹਿਬ 1705 ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਹੁਕਮਨਾਮਾ ਆਇਆ, ਉਹ ਸੀ ਟੋਡੀ ਮਹੱਲਾ ਪੰਜਵਾਂ। ਇਹ ਹੁਕਮਨਾਮਾ ਆਇਆ ਸੀ, ਪਹਿਲਾ ਹੁਕਮਨਾਮਾ ਸੀ ਸਤਿਗੁਰੂ ਦਾ। ਇਹ ਤਿੰਨ ਹੁਕਮਨਾਮੇ ਖਾਸ ਕਰਕੇ ਗੁਰੂ ਕਾਲ ਵਿੱਚ, ਪਹਿਲਾ ਹੁਕਮਨਾਮਾ ਸੀ ਪੜਿਆ ਸੰਤਾਂ ਕੇ ਕਾਰਜ ਆਪ ਖਲੋਏ, ਦੂਜਾ ਹੁਕਮਨਾਮਾ ਦਮਦਮਾ ਸੀ ਸਾਹਿਬ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਗੇ ਖਮਾਰੀ, ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਖਮ ਨਿਰਗੁਣ ਲਿਹੋ ਉਭਾਰੀ, ਸਤ ਬਖਸ਼ੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ। ਇਹ ਬਾਤ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਇਹ ਪਵਿੱਤਰ ਹੁਕਮ ਦਸ਼ਮੇਸ਼ ਪਿਤਾ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਆਇਆ। ਮੈਂ ਇਸ ਤੋਂ ਅਗਾਂਹ ਬੇਨਤੀ ਕਰਾਂ, ਹਾਲਾਂਕਿ ਸਾਡੇ ਕੁਛ ਵਿਦਵਾਨ ਇਹਨੂੰ ਤਰਕ 'ਚ ਨਾ ਲਿਜਾਇਓ ਜੋ ਮੈਂ ਬੇਨਤੀ ਕਰਨ ਲੱਗਾ। ਪਹਿਲਾਂ ਕਹਿੰਦੇ ਨੇ ਕਿ ਪੰਜਵੇਂ ਜਾਮੇ 'ਚ ਪੋਥੀ ਸਾਹਿਬ ਸੀ, ਦਮਦਮਾ ਸਾਹਿਬ ਗ੍ਰੰਥ ਸਾਹਿਬ ਕਿਹਾ ਗਿਆ, ਤੇ ਹਜ਼ੂਰ ਸਾਹਿਬ ਦੀ ਧਰਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਗਿਆ। ਉਹਨਾਂ ਦੀ ਇੱਕ ਦਲੀਲ ਹੈ ਕਿ ਪੰਜਵੇਂ ਜਾਮੇ 'ਚ ਅਜੇ ਗੁਰੂ ਜੋਤ ਸਰੀਰ ਚ ਵਰਤਦੀ ਹੈ। ਹਾਲਾਂ ਜੇ ਪੋਥੀ ਕਹੋ ਤੇ ਇਹਦੇ ਚ ਕੁਝ ਘਟਿਆ ਨਹੀਂ, ਪੋਥੀ ਪਰਮੇਸ਼ਰ ਕਾ ਥਾਂ, ਇੱਥੇ ਗੁਰ ਪਰਮੇਸ਼ਰ ਇੱਕੋ ਜਾਣਵੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਦਾ ਹੁਕਮ ਦਮਦਮਾ ਸਾਹਿਬ ਆਇਆ, ਇੱਥੋਂ ਮਹਾਰਾਜ ਦੱਖਣ ਨੂੰ ਜਾਂਦੇ। ਮੈਂ ਸਿਰਫ ਕੇਂਦਰਿਤ ਗੁਰੂ ਗ੍ਰੰਥ ਸਾਹਿਬ ਦੇ ਵਾਕ ਤੇ, ਕਿਉਂਕਿ ਅੱਜ ਗੁਰਦੇਵ ਨੇ ਕਿਹਾ ਬਾਬਾ ਜੀ ਕਿ ਤੁਸੀਂ ਵਾਕ ਲਵੋ, ਆਵਾਜ਼ ਲਵੋ ਤੇ ਸਾਰੀ ਸਿੱਖ ਸੰਗਤ ਪੰਥ ਅੱਜ ਇਸ ਸ਼ਬਦ ਨੂੰ ਸੁਣੇ। ਸਤਿਗੁਰੂ ਹਜ਼ੂਰ ਸਾਹਿਬ ਪਹੁੰਚਦੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਬਿਆਨਾ ਕਰਨ ਤੋਂ ਪਹਿਲਾਂ ਸਾਰੇ ਸਿੱਖ ਜਗਤ ਨੂੰ, ਇਉਂ ਕਹਿ ਲਵਾਂ ਉੱਥੇ ਜੋ ਖਾਲਸਾ ਸੀ ਉਹਨਾਂ ਨੂੰ ਇਹ ਸ਼ਬਦ ਕਹਿ, ਭਾਈ ਸਿੱਖੋ ਅਸੀਂ ਹੁਣ ਆਪਣੇ ਪੰਜ ਭੂਤਕ ਚੋਲੇ ਨੂੰ ਸੰਕੋਚ ਜਾਣਾ। ਜੋਤ ਸਿਰਫ 10 ਸਰੀਰਾਂ ਵਿੱਚ ਵਰਤੀ, ਹੁਣ ਅੱਗੇ ਕੋਈ 11ਵਾਂ ਕਹਿ, 12ਵਾਂ ਕਹਿ, ਕੋਈ 13ਵਾਂ ਕਹਿ, ਇਹ ਚੱਲਦਾ ਹੀ ਪਿਆ ਹੈ ਨਾ। ਤੇ ਸਾਨੂੰ ਵੋਟਾਂ ਦੀ ਰਾਜਨੀਤੀ ਮਾਰਦੀ ਹੈ, ਕਹਿੰਦੇ ਜੇ ਇਹ ਨਾਰਾਜ਼ ਹੋ ਗਏ ਤੇ ਵੋਟ ਇੰਨੇ ਟੁੱਟ ਜਾਣੇ। ਪਰ ਇਹਨਾਂ ਕਦੀ ਨਹੀਂ ਸੋਚਿਆ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਿਆ ਬੈਠਾ ਹੈ, ਸਿੱਖ ਨੂੰ ਸੰਕੋਚ ਜ਼ਰੂਰ ਕਰਨਾ ਚਾਹੀਦਾ। ਪਰ ਤੁਹਾਡੇ ਸਭ ਦੇ ਸਾਹਮਣੇ ਇਹਨੂੰ ਕੋਈ ਭੜਕਾਊ ਗੱਲ ਨਾ ਸਮਝਿਓ ਕਿ ਜਿਹੜਾ ਇਹ ਸ਼ਰੀਕ ਬਣ ਕੇ ਕਹਿੰਦਾ ਕਿ ਮੇਰੇ ਕੋਲ ਗੁਰੂ ਨਾਨਕ ਦੀ ਜੋਤ ਕਹਿ, ਸਾਡੇ ਸਿੱਖ ਉਹਨੂੰ ਵੀ ਪੱਗਾਂ ਦੇ ਕੇ ਕਹਿੰਦੇ ਨੇ ਅਸੀਂ ਵੀ ਤੈਨੂੰ ਮੰਨਣੇ ਪਏ, ਤੂੰ ਹੀ 13ਵਾਂ 14ਵਾਂ ਗੁਰੂ ਹੋਵੇਂਗਾ। ਦੇਖੋ 6ਵੇਂ ਜਾਮੇ ਚ ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਜਿਹੜੀ ਤੁਸੀਂ ਪੜ੍ਹਦੇ ਹੋ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਉਹਦੇ ਵਿੱਚ ਬਚਨ ਕਹਿ ਕਿ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸ਼ੋਰਮਾ ਬੜ ਜੋਧਾ ਬੋ ਪਰਉਪਕਾਰੀ, ਪੁੱਛਣ ਸਿੱਖ ਅਰਦਾਸ ਕਰ ਬੇਨਤੀ ਕਰਕੇ ਸਿੱਖ ਪੁੱਛਦੇ ਨੇ, 6 ਮਹਿਲਾਂ ਤੱਕ ਦਰਸ਼ ਨਿਖਾਰੀ। ਅਸੀਂ 6 ਜਾਮਿਆਂ ਚ ਦਰਸ਼ਨ ਕੀਤੇ। ਦੇਖੋ ਗਿਆਨੀ ਖਜ਼ਾਰਾ ਸਿੰਘ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਨਾਨਾ ਜੀ, ਉਹਨਾਂ ਨੇ ਭਾਈ ਸਾਹਿਬ ਗੁਰਦਾਸ ਸਾਹਿਬ ਦੀ 12 ਦਾ ਟੀਕਾ ਕੀਤਾ। ਤੇ ਆਮ ਬੰਦੇ ਭਾਈ ਗੁਰਦਾਸ ਸਾਹਿਬ ਨੂੰ ਤੇ ਪੜ੍ਹਨਾ ਕਿਸੇ ਨੇ, ਭਾਈ ਇੱਥੇ ਤਾਂ ਅਜੇ ਤੱਕ ਸਿੱਖ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਕਈ ਪਾਠ ਨਹੀਂ ਕਰਦੇ। ਭਾਈ ਸਾਹਿਬ ਨੂੰ ਪੜ੍ਹਨਾ ਤਾਂ ਦੂਰ ਦੀ ਗੱਲ, ਭਾਈ ਨੰਦ ਲਾਲ ਸਾਹਿਬ ਦੀ ਰਚਨਾਵਲੀ ਪੜ੍ਹਨ ਦੀ ਦੂਰ ਦੀ ਬਾਤ। ਉੱਥੇ ਉਹ ਸਿੱਖ ਪੁੱਛਦੇ ਨੇ ਮਹਾਰਾਜ ਕਿ 6 ਸਰੀਰ ਅਸੀਂ ਦੇਖੇ ਨੇ ਤੇ ਅੱਗੋਂ ਇਹ ਜੋਤ ਕਿੰਨੇ ਸਰੀਰਾਂ ਵਿੱਚ ਵਰਤੇ ਗਏ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੱਕ ਦਰਸ਼ ਨਿਖਾਰੀ, ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਅਵਚਲ ਨੀਵ ਉਸਾਰ ਖਲਾਰੀ, ਤੇ ਪੌੜੀ ਦੀ ਅੰਤਲੀ ਤੋਕੇ ਜੁਗ ਜੁਗ ਸਤਿਗੁਰ ਧਰੇ ਅਵਤਾਰ। ਹੁਣ ਇੱਥੇ ਲੋਕਾਂ ਨੇ ਜੁਗ ਦੇ ਅਰਥ ਕਰ ਦਿੱਤੇ, ਜੀ ਹਰ ਯੁਗ ਚ ਹੀ ਗੁਰੂ ਆਉਂਦਾ। ਮੈਂ ਬੇਨਤੀ ਕਰਾਂ ਇੱਥੇ ਪ੍ਰਸ਼ਨ ਕੀ ਕਹੇ ਕਿ 6 ਸਰੀਰ ਦੇਖੇ ਨੇ, ਅੱਗੇ ਕਿੰਨੇ ਸਰੀਰਾਂ ਵਿੱਚ ਸਰੀਰ ਜੋਤ ਵਰਤੇਗੀ। ਇੱਥੇ ਯੁਗ ਦਾ ਅਰਥ ਹੈ 2, 2 ਤੇ 2 4 ਕਹਿਣ ਲੱਗੇ 6 ਸਰੀਰਾਂ ਵਿੱਚ ਜੋਤ ਵਰਤੀ, ਆਉਣ ਵਾਲੇ ਸਮੇਂ 'ਚ ਜੋਤ ਸਿਰਫ 4 ਸਰੀਰਾਂ ਵਿੱਚ ਹੋਰ ਵਰਤੇਗੀ। ਦਸ਼ਮੇਸ਼ ਪਿਤਾ ਨੇ ਨਾਦੇੜ ਦੀ ਧਰਤੀ ਤੇ ਜਿਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਸਮੀ ਤੌਰ ਤੇ ਗੁਰਿਆਈ ਦਿੱਤੀ, ਗੁਰਗੱਦੀ ਦਿਵਸ ਆਪਾਂ ਮਨਾਉਂਦੇ, ਉਸ ਵਕਤ ਦਾਤਾਰ ਨੇ ਮੱਥਾ ਟੇਕਿਆ। ਹਜ਼ੂਰ ਸਾਹਿਬ ਦੀ ਇੱਕ ਰਵਾਇਤ ਹੈ, ਹਾਲਾਂਕਿ ਲਿਖਤ ਵਿੱਚ ਕੁਝ ਨਹੀਂ, ਰਵਾਇਤ ਹੈ ਕਿ 5ਵੇਂ ਜਾਮੇ ਗੁਰੂ ਅਰਜੁਨ ਦੇਵ ਨੇ ਹੁਕਮਨਾਮਾ ਸੁਣਿਆ ਪਰ ਆਪ ਤਾਬਿਆ ਨਹੀਂ ਬੈਠੇ। 10ਵੇਂ ਜਾਮੇ ਜਦੋਂ ਗੁਰਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਪਰਿਕਰਮਾ ਕੀਤੀਆਂ ਤੇ ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਲੜ ਲਾਇਆ, ਅਸੀਂ ਆਪ ਜੀ ਦੇ ਦੀਦਾਰ ਕਰਦੇ ਖਾਂ ਤੇ ਅੱਜ ਤੋਂ ਬਾਅਦ ਆਪ ਜੀ ਦੇ ਦਰਸ਼ਨ। ਉੱਥੇ ਇੱਕ ਰਵਾਇਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗੁਰੂ ਗੋਬਿੰਦ ਸਿੰਘ ਆਪ ਸਜੇ ਤੇ ਉਹਨਾਂ ਨੇ ਆਪਣੀ ਮੁੱਖ ਤੋਂ ਬਚਨ ਲਿਆ ਤੇ ਉੱਥੇ ਵੀ ਬਚਨ ਇਹੀ ਆਇਆ ਕਿ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਂ। ਬੇਨਤੀ ਕਰਾਂ ਇਹਦਾ ਮਤਲਬ ਕਿ 3 ਇਹ ਪੜਾਅ ਨੇ, ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਕੋਈ ਗੁਰਗੱਦੀ। ਇਹਨਾਂ 3 ਪੜਾਵਾਂ ਤੇ ਗੁਰੂ ਜੋਤ ਦੇ ਮਾਲਕ ਆਪਣੇ ਸਰੀਰ ਵਿੱਚ ਵਰਤਦੇ ਨੇ ਆਪਣੀ ਖਿਆਤੀ ਵਿੱਚ। ਪਹਿਲਾ ਹੁਕਮ ਸੰਤਾਂ ਕੇ ਕਾਰਜ, ਦੂਜਾ ਸਤਿਗੁਰ ਆਇਓ ਸ਼ਰਨ ਤੁਹਾਰੀ, ਤੀਜਾ ਅਬਚਲ ਨਗਰ ਗੋਬਿੰਦਪੁਰੀ ਕਾ। ਮੈਂ ਤੇ ਇੱਕ ਹੋਰ ਵੇਰਵਾ ਪਾ ਦਿਆਂ, ਸਾਡੀਆਂ ਲਿਖਤਾਂ ਵਿੱਚ ਇਹ ਲਿਖਿਆ ਮਿਲਦਾ ਹੈ ਕਿ ਹੁਕਮਨਾਮਾ ਆਇਆ ਸੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪੀ ਠਾਕੁਰ ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਵਿਸਰਾਮਾ ਮਿਟ ਗਈ ਸਗਲੀ ਧਾਈ। ਪਰ ਉੱਥੋਂ ਦੀ ਜਿਹੜੀ ਰਵਾਇਤ ਹੈ ਉਹ ਕਹਿੰਦੇ ਨੇ ਕਿ ਹੁਕਮਨਾਮਾ ਆਇਆ ਸੀ ਅਬਚਲ ਨਗਰ ਗੋਬਿੰਦ ਗੁਰੂ ਕਾ, ਨਾਮ ਜਪਤ ਸੁਖ ਪਾਇਆ ਰਾਮ, ਤਾਂ ਹੀ ਨਦੇੜ ਤੋਂ ਫਿਰ ਨਾਮ ਅਬਚਲ ਨਗਰ ਰੱਖਿਆ। ਉਹ ਕਹਿੰਦੇ ਨੇ ਹੁਕਮਨਾਮਾ ਆਇਆ ਜੀ ਤਾਂ ਇਹ ਨਾਮ ਰੱਖਿਆ ਗਿਆ। ਉਸ ਤੋਂ ਬਾਅਦ ਤੁਸੀਂ ਦੇਖੋ 1708 ਤੋਂ ਬਾਅਦ ਅੱਜ ਤੱਕ ਤੇ ਜਿੰਨੀ ਦੇਰ ਤੱਕ ਇਹ ਧਰਤੀ ਹੈ, ਸਿੱਖ ਦਾ ਪੂਰਨ ਅਕੀਦਾ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਾਕ ਤੇ। ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਥੋੜ ਹੋਵੇ ਤੂੰ ਆਪਣੇ ਗੁਰੂ ਕੋਲ ਅਰਦਾਸ ਕਰ, ਤੇ ਜੋ ਗੁਰਦੇਵ ਤੈਨੂੰ ਹੁਕਮ ਦਿੰਦੇ ਨੇ ਉਹਨੇ ਉਸ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰ। ਆਓ ਮੈਂ ਕੁਛ ਹੁਕਮਨਾਮੇ ਹੋਰ ਆਪ ਜੀ ਦੇ ਸਨਮੁਖ ਬੇਨਤੀ ਕਰਾਂਗਾ। ਮਿਸਲਾਂ ਦਾ ਵਕਤ ਆਉਂਦਾ, ਸ਼੍ਰੀ ਅਕਾਲ ਤਖਤ ਸਾਹਿਬ, ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਾਰੇ ਸਰਦਾਰ ਬੈਠੇ ਨੇ ਤੇ ਇੱਥੇ ਕਸੂਰ ਦਾ ਇੱਕ ਬ੍ਰਾਹਮਣ ਆ ਕੇ ਆਪਣੇ ਵੱਲੋਂ ਫਰਿਆਦ ਕਰਦਾ ਤੇ ਉਹਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਾਲਸਾ ਦਰਬਾਰ ਵਿੱਚ ਇਹ ਫਰਿਆਦ ਕੀਤੀ, ਖਾਲਸਾ ਜੀ ਕਿ ਕਸੂਰ ਦਾ ਹਾਕਮ ਉਸਮਾਨ ਖਾਨ ਉਹਦੇ ਰਾਜ ਵਿੱਚ ਕਿਸੇ ਦੀ ਬਹੁ ਬੇਟੀ ਧੀ ਭੈਣ ਦੀ ਇੱਜ਼ਤ ਮਹਿਫੂਜ਼ ਨਹੀਂ, ਉਹ ਜਿਹਨੂੰ ਮਰਜ਼ੀ ਹੱਥ ਪਾ ਲੈਂਦਾ। ਉਹਨੇ ਮੇਰੇ ਘਰ ਵਿੱਚ ਵੀ ਹੱਥ ਪਾਇਆ ਹੈ ਤੇ ਮੇਰੀ ਨਾ ਵਿਆਹੀ, ਇਹ ਸ਼ਬਦ ਉਹਨੇ ਵਰਤੇ ਕਿ ਇਸਤਰੀ ਪਤਨੀ ਨੂੰ ਉਹ ਉਠਾ ਕੇ ਲੈ ਗਏ। ਇਹ ਮੈਂ ਨਹੀਂ ਕਹਿ ਰਿਹਾ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹੋ। ਮੈਂ ਤਾਂ ਅਰਜ਼ ਕਰਨਾ ਉਸ ਵਕਤ ਦਾ ਸਿੱਖਾਂ ਨੂੰ ਕਿੰਨਾ ਕੁ ਅਕੀਦਾ ਹੈ ਗੁਰੂ ਗ੍ਰੰਥ ਸਾਹਿਬ ਉੱਤੇ। ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜੇ ਕੋਈ ਚਾਹੇ ਮੈਂ ਜ਼ਿੰਦਗੀ 'ਚ ਕਾਮਯਾਬ ਹੋ ਜਾਵਾਂਗਾ ਉਹ ਭੁੱਲ ਜਾਏ, ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਬੰਦ। ਰਤਨ ਸਿੰਘ ਭੰਗੂ ਕਹਿੰਦੇ ਨੇ ਉਹਨੇ ਪੁਕਾਰ ਕੀਤੀ ਤੇ ਸਿੱਖਾਂ ਨੇ ਕਿਹਾ ਕਸੂਰ ਦਾ ਹਾਕਮ ਸੋਧਣਾ ਚਾਹੀਦਾ, ਉਹ ਜੇ ਬਹੁ ਬੇਟੀਆਂ ਨੂੰ ਖੱਤ ਪਾਉਂਦਾ। ਤੇ ਜਦੋਂ ਉਹਨਾਂ ਮਤਾ ਕਰ ਲਿਆ ਵੀ ਆਪਾਂ ਕਸੂਰ ਤੇ ਹਮਲਾ ਕਰਾਂਗੇ ਤੇ ਵਿੱਚੋਂ ਇੱਕ ਆਵਾਜ਼ ਆਈ ਕਿ ਉਹਦੇ ਕੋਲ 12 ਕਿਲੇ ਨੇ ਅਸਮਾਨ ਖਾਂ ਕੋਲ, ਤੁਹਾਡੇ ਕੋਲ ਤਿਆਰੀ ਕੀ ਹੈ? ਤੁਸੀਂ ਤਾਂ ਗਿਣਤੀ ਦੇ ਸਿੰਘ ਹੋ, ਘੋੜੇ ਤੁਹਾਡੇ ਕੋਲ, ਬੰਦੂਕਾਂ ਤੇ ਥੋੜਾ ਜਿਹਾ ਬਰੂਦ, ਕੀ ਉਹਦਾ ਮੁਕਾਬਲਾ ਕਰ ਸਕੋਗੇ? ਰਤਨ ਸਿੰਘ ਭੰਗੂ ਸਰਦਾਰ ਮਹਿਤਾਬ ਸਿੰਘ ਮੀਰੇ ਕੋਟੀਆ ਦਾ ਪੋਤਾ, ਉਹ ਲਿਖਦਾ ਕਿ ਉਸ ਵਕਤ ਸਿੱਖ ਸਰਦਾਰ ਹਰਿਮੰਦਰ ਸਾਹਿਬ ਗਏ। ਆ ਜੇ ਸਤਿਗੁਰੂ ਜੀ ਦਾ ਅਦਬ। ਹੁਣ ਆਪਾਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਕੋਈ ਭਾਵਨਾ ਵਾਲਾ ਅਦਬ ਵਿੱਚ ਰਹਿੰਦਾ, ਨਹੀਂ ਤਾਂ ਸੱਚੀ ਗੱਲ ਇਹ ਵੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਦਿਆਂ ਵੀ ਕਦੀ ਸੋਚਦੇ ਨਹੀਂ ਕਿ ਮੈਂ ਕਿਹਦੀ ਤਾਬਿਆ ਕਿਹਦੀ ਹਜ਼ੂਰੀ ਵਿੱਚ ਬੈਠਾ ਹੋਇਆ। ਇੱਕ ਜੱਜ ਉਹਦੇ ਕੋਲ ਕੋਈ ਜਾਏ ਉੱਚੀ ਬੋਲ ਸਕਦਾ? ਤੇ ਗੁਰੂ ਗ੍ਰੰਥ ਸਾਹਿਬ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨੇ, ਤੇ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇੱਕ ਦੂਜੇ ਨੂੰ ਘੂਰਦੇ ਦੇਖੀਦੇ ਨੇ ਉਦੋਂ ਮਨ ਕਹਿੰਦਾ ਨਹੀਂ ਇਹ ਰਸਮ ਦੇ ਮਾਰੇ ਹੋਏ ਆਗਿਆ ਭਾਈ ਅਕਾਲ ਕੀ ਕਹਿੰਦੇ ਨੇ, ਦਰਅਸਲ ਅੰਦਰੂਨੀ ਤੌਰ ਤੇ ਇਹਨਾਂ ਨੇ ਗੁਰੂ ਨੂੰ ਸਮਝਿਆ ਕੀ ਨਹੀਂ। ਉੱਥੇ ਸਿੱਖ ਸਰਦਾਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਇੱਕ ਅਰਦਾਸ ਕੀਤੀ ਜੀ। ਉਸ ਅਰਦਾਸ ਦੀ ਸ਼ਬਦਾਵਲੀ ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੀ। ਉਹਨਾਂ ਸ਼ਬਦ ਵਰਤੇ ਕਿ ਸਾਰੇ ਸਨਮੁਖ ਜਾ ਖਲੋਤੇ ਹਰਿਮੰਦਰ ਸਾਹਿਬ ਤੇ ਅਰਦਾਸ ਕਰਕੇ ਕਹਿੰਦੇ ਨੇ ਕਿ ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ। ਆਹ ਸ਼ਬਦਾਵਲੀ ਸੀ ਕਿ ਗੁਰੂ ਗ੍ਰੰਥ ਸਾਹਿਬ ਤੂੰ ਸੱਚਾ ਪਾਤਸ਼ਾਹ ਦੇਹ ਦੇ ਤੌਰ ਤੇ, ਜੋਤ ਦੇ ਤੌਰ ਤੇ ਮੈਂ ਬੇਨਤੀ ਕਰਾਂਗਾ। ਦੇਹ ਤੇ ਜੋਤ ਦੇ ਸਮੇਲ ਦਾ ਨਾਮ ਹੀ ਗੁਰੂ ਗ੍ਰੰਥ ਹੈ। ਗ੍ਰੰਥ ਦਾ ਅਰਥ ਹੈ ਢਾਂਚਾ ਤੇ ਗੁਰੂ ਦਾ ਅਰਥ ਹੈ ਜੋਤ। ਸੱਚ ਏਵੇ ਉਹਨਾਂ ਸ਼ਬਦ ਵਰਤੇ ਤੂੰ ਗੁਰੂ ਗ੍ਰੰਥ ਸੱਚੀ ਕਹਿ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਅੱਗੇ ਉਹ ਕਹਿੰਦੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ। ਚੱਕ ਪੱਤਰੇ ਪਹਿਲਾਂ ਇਸ ਤਰ੍ਹਾਂ ਵੀ ਲੈਂਦੇ ਸਨ ਨਾ ਹੁਕਮ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ। ਬਸੰਤ ਕੀ ਵਾਰ ਦਾ ਸ਼ਬਦ ਹੁਕਮ ਆਇਆ ਕਿ ਪੰਜੇ ਬੱਧੇ ਮਹਾਬਲੀ कर सच्चा ढोवा अपने चरण जपायन विच दयो खड़ोवा रोग सोग सा मिट गया नित नवा नरोवा दिन रहन नाम ध्याय दा फिर पया ना मोवा। इस हुक्म नू सुन के सिखा ने बार आके जकारे छड़े कहन लगे असी घट खां असी वध खां बरूद ओदे कोल ज्यादा है के साडे कोल थोड़ा है सानू इक्को भरोसा है जो गुरु ग्रंथ साहिब ने कहा सी फतेह पा के आवां। ये आप जी का इतिहास है। सिख जाते ने कसूर सरदार भंगू लिखता है कि जो सिख तुरे ने यह ना समझियो कि मैं संपादना जां बाणी दे सरलेख इहदे तो दूर जा रहा। मेरे मन सी अज कि गुरु साहब ने पंजवें जामे च क्या संगते वाक सुन शब्द सुन जो गुरु साहब शब्द कह रहे ने नूं विचार जो सिंह तुरे ने ते अमृतसर साहब निकलदिया किसे क्या खालसा जी अज चढ़ाई कित्थे कर ली ते एक बजुर्ग ने क्या अज कसूर फतेह करन चले। उसने लंघदिया होया सिंघां दा मजाक उड़ा के क्या कि किस भुलेखे तुरे फिरदे हो बारह किले ने उहदे कोल फौज कह उहदे कोल तोपां ने कि तुहाडे कोल की। कहिंदे उस बजुर्ग ने घोड़े ते चढ़िया होया तेजी नाल घोड़ा दड़ांदिया क्या उहदे कोल बारूद उहदे कोल किले ने साडे कोल गुरु ग्रंथ साहिब दा आवासा है जो गुरु ने कहा सी फतेह जरूर पा के आवां। उत्ते शब्द लिखे ने कि दई गुरु ग्रंथ आवास सोई करो गो हमरे का कि गुरु ग्रंथ साहिब ते इन्ना फेत इन्ना अकीदा कि गुरु ग्रंथ साहिब ने आवाज दित्ती है असी जित के आवांगे। ये सच्चाई कह कि खालसा जी कसूर नू फतेह कीता उस औरत नू छड़ा के लिया ते उस्मान खान जिन्हें अत चुकी हुई सी खालसे ने उन्हूं उहदे कीते हुए पापां दी सजा दित्ती। एक है गुरु का हुक्म वाक चमत्कार जदों सिखे दे ते भरोसा रख। इस तो अगे थोड़ा जा चलिए श्रोमणी कमेटी दी नी श्रोमणी अकाली दल दी नी जे इतिहास नूं पढ़ के देखो चलो ये तो तुहाडियां अखां सामने वापरे कि गुरु ग्रंथ साहिब का स्वरूप इहदा शब्द की साडी अगवाई करदे। आ जदों असी जलंधर नूं जाने ते फलोर तो अगे एक पिंड आउंदा बकापुर। मेरी गल ध्यान नाल सुनियो किसे ते मैं तर्क नहीं करना मता कितें तुहाडा अंदर वंचलित हो जाए भी श्रोमणी कमाटी शब्द आ गया। मेरी बेनती है कि बकापुर एक पिंड आउंदा उत्थे एक मौलवी सन जेड़े बाद विच अमृत की दात लैके उन्होंने संत लखबीर सिंह जी कहा जान लगा। यह पढ़ान जाते सन मैं सिर्फ संखेप की बेनती करा एक निर्मले साधुओं की संगत करन करके इन्हों उपर बहुत गुरमत का प्रभाव पिया। जपजी साहब का पाठ शुरू किया फिर गुरु ग्रंथ साहब का पाठ शुरू किया ते अपने घर के तय खाने विच इन्हां ने गुरु साहब का प्रकाश किया होया। इन्हां दी घरवाली चलाना करके करतार सिंह झब्बर ते मोर्चे एक किताब है ज्ञानी भाई नारायण सिंह उन्हां दी लिखी उहदे विच ओह खास करके जिक्र करदे कि जदों उन्हां दी घरवाली चलाना किया ते चाहे उन्हां दी बरादरी इस्लामिक लोग इकट्ठे होए उन्हां कहा भी मैं शरा दे मुताबक खाक दे सपुरद नहीं करना मैं इहदा सिख मत दे अनुसार इहदा संस्कार करा। उन्हां संस्कार किया ते गुरु ग्रंथ साहिब दे पाठ करके उन्हां ने उस दा भोग पाया अमृत संचार होया जी। उन्हां दे बच्चियां समेत उन्हां ने अमृत दी दात लई। जदों किते तब्दीली गुरु पैदा करदा है चेते रखो कि क्रांति कदी महला चो ज्यादा नहीं निकलती कोठियां ते बंगलियां विचों नहीं निकलती जिदे उत्ते रब अपना मेहर भरिया हथ रखे सच एवे के कखां दी कुली विच जमण वाले भी क्रांति लिया के कौम दा नक्शा बदल दिंदे। क्रांति पैसे दी सियाणप जी जां उच्चे घरां दी मुथाज नहीं। एक ओ अंदर सरदार लखबीर सिंह भाई लखबीर सिंह संत लखबीर सिंह कहिंदे सन इह दरबार साहिब दी परिक्रमा च रहिंदे इन्हां दे बेटे ने जिसने अमृत छकिया नाम रखिया महताब सिंह। अमृत की दात लैके इन्होंने जलियांवाले बाग एक गुरमत समागम किया। जदों ये समागम करके जिन्हां लोगों नूं आधर्मी कहा जाता सी साडे लोग भी आ शब्द वरते कि आधर्मी नहीं प्यारे हो कई बार असीं वरतने चौथा पौड़ा ਇਹ ਸ਼ਬਦ ਵਰਤਨੇ ਨਹੀਂ। ਜਿਸ ਨੇ ਗੁਰੂ ਤੋਂ ਅੰਮ੍ਰਿਤ ਦੀ ਦਾਤ ਲੈ ਗਈ, ਨਾ ਅਧਰਮੀ ਤੇ ਨਾ ਚੌਥਾ ਪੇੜਾ, ਸੱਚ ਇਹ ਧੰਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਤੇ ਗੁਰੂ ਗ੍ਰੰਥ ਸਾਹਿਬ ਤੇ ਅਕੀਦਾ ਰੱਖਣ ਵਾਲਾ, ਉਹਦੇ ਲਈ ਕੇਵਲ ਲਫ਼ਜ਼ ਸਿੱਖ ਹੈ, ਕੋਈ ਦੂਜਾ ਨਹੀਂ। ਹੁਣ ਭਾਵੇਂ ਅਸੀਂ ਸਾਰੇ ਵਰਤਨੇ ਆ, ਇਹ ਜੀ ਪਤਤ ਸਿੱਖ ਹੈ। ਮੈਂ ਬੇਨਤੀ ਕਰਾਂ, ਜਾਂ ਸਿੱਖ ਸ਼ਬਦ ਵਰਤੋ ਜਾਂ ਪਤਤ, ਕਿਉਂਕਿ ਸਿੱਖ ਪਤਤ ਨਹੀਂ ਹੋ ਸਕਦਾ ਤੇ ਪਤਤ ਜਿਹੜਾ ਉਹ ਸਿੱਖ ਨਹੀਂ ਹੋ ਸਕਦਾ। ਅਸੀਂ ਕਹਿ ਦਿੰਦੇ ਹਾਂ ਪਤਤ ਸਿੱਖ ਹੈ ਜੀ। ਬੇਨਤੀ ਕਰਾਂ, ਉੱਥੇ ਉਹਨਾਂ ਨੇ ਜੀ ਅੰਮ੍ਰਿਤ ਛਕਾਇਆ, ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ, ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਉਹ ਹਰਿਮੰਦਰ ਸਾਹਿਬ ਆਏ। ਜਦੋਂ ਹਰਿਮੰਦਰ ਸਾਹਿਬ ਆਏ, ਉਦੋਂ ਪੁਜਾਰੀਆਂ ਦਾ ਉੱਥੇ ਸੇਵਾ ਸੀ। ਉਹਨਾਂ ਨੇ ਇੱਕ ਗੱਲ ਕਹੀ ਕਿ ਤੁਹਾਡੀ ਦੇਗ ਕਰਾਉਣ ਦਾ ਸਮਾਂ ਨਿਰਧਾਰਿਤ ਹੈ, ਕਿਉਂਕਿ ਇਹਨਾਂ ਦੀ ਦੇਗ ਦਾ ਇੱਕ ਵਕਤ ਹੁੰਦਾ ਸੀ ਕਿ ਇਸ ਸਮੇਂ ਤੱਕ ਇਹ ਦੇਗ ਕਰਾ ਸਕਦੇ। ਉਹਨਾਂ ਨੇ ਕਿਹਾ, ਭਾਈ ਸੱਜਣੋ, ਅਸੀਂ ਅੰਮ੍ਰਿਤ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਬੇੜੇ ਤੇ ਚੜ ਗਏ ਤੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਤੁਸੀਂ ਤੁਹਾਡਾ ਵਕਤ ਕਹਿ ਨਿਰਧਾਰਿਤ ਕੀਤਾ ਹੋਇਆ, ਹੁਣ ਅਸੀਂ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ। ਉਸ ਵਕਤ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠੇ ਪੁਜਾਰੀਆਂ ਦੇ ਬੰਦਿਆਂ ਨੇ ਕਿਹਾ ਕਿ ਸਾਨੂੰ ਇਹੋ ਜਿਹਾ ਗਿਆਨ ਨਾ ਚੜ੍ਹ। ਮੈਂ ਬੇਨਤੀ ਕਰਾਂ, ਸਰਦਾਰ ਤੇਜਾ ਸਿੰਘ ਪੁੱਚਰ, ਸਰਦਾਰ ਤੇਜਾ ਸਿੰਘ ਚੂੜਕਾਣਾ, ਬਾਬਾ ਹਰਕ੍ਰਿਸ਼ਨ ਜੀ, ਖਾਲਸਾ ਕਾਲਜ ਦੇ ਵਿਦਿਆਰਥੀ, ਇਹ ਸਾਰੇ ਆ ਪਹੁੰਚੇ। ਉੱਥੇ ਕਹਿੰਦੇ ਨੇ ਪੁਜਾਰੀਆਂ ਨੂੰ ਕਿਹਾ ਗਿਆ ਕਿ ਤੁਸੀਂ ਜਾਤ ਦੇ ਆਧਾਰਿਤ ਕਦੀ ਨਹੀਂ ਕਹਿ ਸਕਦੇ ਫਲਾਣੀ ਜਾਤ ਵਾਲੇ ਦਾ ਹੁਣ ਸਮੇਂ ਦੇ ਕਰਾਉਣ ਦਾ ਨਹੀਂ। ਪਿਆਰਿਓ, ਗੁਰੂ ਘਰ ਦੇ ਅੰਦਰ ਐਸੀ ਗੱਲ ਨਹੀਂ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਿ ਗੁਰੂ ਅਰਜੁਨ ਦੇਵ ਜੀ ਦੀ ਸੰਪਾਦਨ ਕਲਾ ਕੁਰਬਾਨ ਜਾਈਏ, ਜੇ ਕਿਸੇ ਨੇ ਇੱਕ ਤੁੱਕ ਉਚਾਰਨ ਕੀਤੀ, ਇੱਕ ਤੁੱਕ ਲਿਖ ਕੇ ਵੀ ਉਹਦਾ ਨਾਮ ਲਿਖ ਦਿੱਤਾ, ਸੱਚ ਇਵੇਂ ਉਹਦੀ ਤੁੱਕ ਉੱਤੇ ਪੜਦਾ ਨਹੀਂ ਪਾਇਆ। ਸੂਰਦਾਸ ਦੀ ਇੱਕੋ ਤੁੱਕ ਹੈ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ। ਸਭ ਤੋਂ ਵੱਡੀ ਕ੍ਰਾਂਤੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਇਹ ਜੇ ਕਿ ਗੁਰਦੇਵ ਨੇ ਹਿੰਦੁਸਤਾਨ ਦਾ ਜਿਤਨਾ ਵੀ ਧਾਰਮਿਕ ਸਾਹਿਤ ਹੈ ਉਹਦੇ ਵਿੱਚ ਇੱਕ ਕ੍ਰਾਂਤੀ ਲਿਆਂਦੀ ਕਿ ਜਿਨ੍ਹਾਂ ਲੋਕਾਂ ਨੂੰ ਨਾ ਧਰਮ ਗ੍ਰੰਥ ਪੜ੍ਹਨ ਦਾ ਹੱਕ ਸੀ ਵਰਨ ਵੰਡ ਮੁਤਾਬਕ, ਜਿਨ੍ਹਾਂ ਨੂੰ ਮੰਦਿਰ ਵੀ ਜਾਣ ਦਾ ਹੱਕ ਨਹੀਂ, ਜਿਨ੍ਹਾਂ ਨੂੰ ਪੂਜਾ ਕਰਨ ਦਾ ਹੱਕ ਨਹੀਂ, ਧੰਨ ਗੁਰੂ ਅਰਜੁਨ ਦੇਵ ਜੀ ਨੇ ਇੰਨੀ ਕਿਰਪਾ ਕੀਤੀ ਕਿ ਜਿਨ੍ਹਾਂ ਨੂੰ ਮੱਧ ਯੋਗ ਕਹਿੰਦਾ ਹੈ, ਇਹ ਪੜ੍ਹ ਨਹੀਂ ਸਕਦੇ, ਇਹ ਪੂਜਾ ਨਹੀਂ ਕਰ ਸਕਦੇ, ਇਹ ਮੰਦਿਰ ਵਿੱਚ ਨਹੀਂ ਜਾ ਸਕਦੇ, ਗੁਰੂ ਅਰਜੁਨ ਦੇਵ ਨੇ ਸਾਰੀ ਬਾਣੀ ਇਕੱਠੀ ਕਰਕੇ ਜਿਹਨੂੰ ਮੰਦਿਰ ਵਿੱਚੋਂ ਧੱਕੇ ਮਾਰੇ ਉਹਦੀ ਬਾਣੀ ਹਰਿਮੰਦਰ ਵਿੱਚ ਪ੍ਰਕਾਸ਼ ਕਰ ਦਿੱਤੀ। ਇੱਕ ਬੜੀ ਵੱਡੀ ਕ੍ਰਾਂਤੀ ਹੈ। ਇਸੇ ਪ੍ਰਕਾਸ਼ ਵਿੱਚੋਂ ਤਾਂ ਖਾਲਸਾ ਨਿਕਲਦਾ ਪਿਆ। ਵੱਖ ਵੱਖ ਇਲਾਕੇ ਦੇ ਭਗਤ, ਉਹਨਾਂ ਦੀ ਸ਼ਬਦਾਵਲੀ ਆਪਣੀ, ਉਹਨਾਂ ਦੇ ਪਹਿਰਾਵੇ ਆਪਣੇ, ਇੱਕ ਥਾਂ ਤੇ ਇਕੱਤਰ ਕਰ ਦਿੱਤਾ। ਪੰਜਵੇਂ ਜਾਮੇ ਸਾਰਿਆਂ ਦੇ ਸ਼ਬਦ ਇੱਕ ਥਾਂ ਇਕੱਤਰ ਕੀਤੇ, ਦਸਵੇਂ ਜਾਮੇ ਉਸੇ ਸ਼ਬਦ ਨੂੰ ਪਾਣੀ ਤੇ ਪੜ੍ਹ ਕੇ ਮੇਰੇ ਗੁਰੂ ਨੇ ਸਾਰੇ ਭਰਮ ਮਿਟਾ ਕੇ ਵੱਖ ਵੱਖ ਜਾਤਾਂ ਨੂੰ ਇੱਕ ਥਾਂ ਤੋਂ ਅੰਮ੍ਰਿਤ ਛਕਾ ਕੇ ਖਾਲਸੇ ਬਣਾ ਦਿੱਤਾ। ਇਹ ਗ੍ਰੰਥ ਵਿੱਚੋਂ ਨਿਕਲਿਆ ਹੋਇਆ ਪੰਥ ਹੈ। ਮੈਂ ਬੇਨਤੀ ਕਰਾਂ ਕਿ ਉਸ ਵਕਤ ਉਹਨਾਂ ਕਿਹਾ ਵੀ ਦੇਖੋ, ਜਾਤ ਦੇ ਆਧਾਰ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਤੈਨੂੰ ਪਿੱਛੇ ਥਾਂ ਮਿਲਣੀ, ਤੂੰ ਨਹੀਂ ਅਜੇ ਅੱਗੇ ਆ ਕੇ ਦੇਖ ਲੈ ਸਕਦਾ। ਦੁਖਾਂਤ ਰਿਹਾ ਸਾਡੇ ਲੋਕਾਂ ਦਾ ਕਿ ਅਸਾਂ ਨੇ ਜਾਤ ਦੇ ਆਧਾਰ ਤੇ ਅੱਜ ਇੱਥੋਂ ਤੱਕ ਅਸੀਂ ਜਾ ਪਹੁੰਚੇ ਹਾਂ ਕਿ ਆਪਣੀ ਆਪਣੀ ਜਾਤ ਦਾ ਹੋਇਆ ਸ਼ਹੀਦ, ਹਾਲਾਂਕਿ ਜਿਹੜਾ ਸ਼ਹੀਦ ਹੋਇਆ ਉਹ ਤਾਂ ਸਮਰਪਿਤ ਹੋ ਗਿਆ, ਅਸੀਂ ਇਹ ਹੀ ਯਤਨ ਕਰਨੇ ਪਏ ਕਿ ਬਾਕੀਆਂ ਨਾਲੋਂ ਸਭ ਤੋਂ ਸ਼੍ਰੋਮਣੀ ਇਹਵੇ, ਬਾਕੀ ਸਾਰੇ ਥੱਲੇ। ਜੇ ਸ਼ਹੀਦਾਂ ਨੂੰ ਪੁੱਛੋਗੇ ਨਾ ਤੇ ਸਾਨੂੰ ਕਿਤੇ ਟੱਕਰ ਜਾਣ ਤੇ ਡਾਂਗ ਫੇਰਨ ਰੱਖ ਕੇ, ਮੈਂ ਪੇਂਡੂ ਜਿਹਾ ਸ਼ਬਦ ਵਰਤਣਾ, ਉਹ ਤਾਂ ਕਹਿਣਗੇ ਅਸੀਂ ਸਾਰੇ ਭਰਮ ਮਿਟਾ ਕੇ ਕੇਵਲ ਸਿੱਖ ਬਣ ਕੇ ਗੁਰੂ ਤੋਂ ਕੁਰਬਾਨ ਗਏ। ਤੇ ਪਿਆਰਿਓ, ਸ਼ਹੀਦਾਂ ਦੀ ਗੱਲ ਛੱਡੋ, ਅੱਜ ਦੀ ਗੰਦੀ ਰਾਜਨੀਤੀ ਮੈਂ ਸ਼ਬਦ ਵਰਤਣ ਲੱਗਾ, ਗੁਰੂ ਗ੍ਰੰਥ ਸਾਹਿਬ ਦੇ ਅੰਗ ਵੀ ਵੱਖ ਵੱਖ ਕਰਨ ਲੱਗ। ਇਹਨੂੰ ਕਹਿ ਦੇ ਵੀਰ ਤੂੰ ਥੋੜ੍ਹਾ ਜਿਹਾ ਬਹਿ ਜਾਣਾ ਇੱਕ ਮਿੰਟ, ਮੈਨੂੰ ਆਪਣਾ ਕੰਮ ਕਰ ਲੈਂਦੇ ਫਿਰ ਤੂੰ ਕਰ ਲੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇਖੋ, ਮੇਰੀ ਬੇਨਤੀ ਹੈ, ਹੁਣ ਵੱਖ ਵੱਖ ਜਾਤਾਂ ਦੇ ਆਧਾਰ ਤੇ ਵੱਖਰੀ ਕਰਨ ਲੱਗ ਪਏ। ਇਹ ਸਾਡੇ ਭਗਤ ਦੇ ਬੋਲ ਨੇ, ਇਹ ਸਾਡੇ ਭਗਤ ਦੇ ਬੋਲ ਨੇ। ਮੈਂ ਇੱਕੋ ਬੇਨਤੀ ਕਰਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਓ, ਇਸ ਗ੍ਰੰਥ ਦਾ ਨਾਮ ਗੁਰੂ ਨੇ ਨਾਨਕ ਗ੍ਰੰਥ ਨਹੀਂ ਰੱਖਿਆ, ਇਹਦਾ ਨਾਮ ਗੋਬਿੰਦ ਗ੍ਰੰਥ ਨਹੀਂ ਰੱਖਿਆ, ਇਹਦਾ ਨਾਮ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹਦਾ ਮਤਲਬ ਇਹਨੂੰ ਮੱਥਾ ਟੇਕਣ ਵਾਲਿਆ, ਇੱਥੇ ਮਹੱਲਾ ਪਹਿਲਾ ਹੋਵੇ, ਇੱਥੇ ਮਹੱਲਾ ਪੰਜਵਾਂ ਹੋਵੇ, ਇੱਥੇ ਮਹੱਲਾ ਨੌਵਾਂ ਹੋਵੇ, ਇੱਥੇ ਕਬੀਰ ਸਾਹਿਬ ਮਹਾਰਾਜ, ਰਵਿਦਾਸ ਜੀ ਮਹਾਰਾਜ, ਜੈ ਦੇਵ ਜੀ ਮਹਾਰਾਜ, ਭਗਤ ਸਾਧਨਾ ਜੀ ਕੌਣ? ਮੱਥਾ ਟੇਕਣ ਵਾਲਿਆ ਤੇਰੇ ਵਾਸਤੇ ਇੱਕ ਇੱਕ ਅੱਖਰ ਹੀ ਗੁਰੂ ਰੂਪ ਹੈ, ਤੇਰੇ ਲਈ ਇਹ ਸ਼ਬਦ ਗੁਰੂ ਹੈ। ਉੱਥੇ ਜਦੋਂ ਕਿਹਾ ਗਿਆ, ਮੈਂ ਪ੍ਰਕਰਨ ਵਿੱਚ ਰਹਾ ਕਿ ਤੁਸੀਂ ਜੀ ਜਾਤ ਦੇ ਆਧਾਰ ਤੇ ਨਹੀਂ ਕਹਿ ਸਕਦੇ, ਦੇਗ ਨਹੀਂ ਚੜ ਸਕਦੇ। ਮੈਨੂੰ ਯਾਦ ਹੈ ਸਾਡਾ ਬਜ਼ੁਰਗ ਸੀ ਜੀ, ਉਹਦੇ ਵਿੱਚ ਬਾਪੂ ਤੇਜਾ ਸਿੰਘ ਚੂੜਕਣ, ਉਹਨੇ ਤਾਂ ਸ਼ਬਦਾਵਲੀ ਇਹੋ ਜਿਹੀ ਵਰਤੀ, ਅਸੀਂ ਕਈ ਵਾਰੀ ਉਹ ਸਟੇਜ ਤੋਂ ਵੀ ਸੰਕੋਚ ਕਰਨੇ। ਉਹਨਾਂ ਕਿਹਾ, ਪੁਜਾਰੀਓ ਸਾਨੂੰ ਜ਼ਿਆਦਾ ਪਤਾ ਨਹੀਂ, ਜੇ ਮੱਝ ਗਾਂ ਆਪਣੇ ਆਪ ਨਾ ਦੁੱਧ ਦੇ ਤੇ ਸਾਨੂੰ ਤਰੀਕਾ ਆਉਂਦਾ ਚੋਣ ਦਾ। ਉਸ ਵਕਤ ਗੁਰਮੁਖੋ ਇਸ ਹੁਕਮਨਾਮੇ ਨੇ ਬੁਨਿਆਦ ਰੱਖੀ ਸੀ ਸਾਡੇ ਇਸ ਪ੍ਰਬੰਧਕੀ ਢਾਂਚੇ ਦੀ। ਆਵਾਜ਼ ਆਈ, ਆਪਸ ਚ ਲੜੋ ਨਾ, ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੰਨ ਲਓ। ਦੋਵੇਂ ਧਿਰਾਂ ਸਹਿਮਤ ਹੋ ਗਈਆਂ ਜੀ। ਗਲ ਚ ਪੱਲਾ ਪਾ ਕੇ ਅਰਦਾਸ ਕੀਤੀ ਗਈ, ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੇ ਅੰਮ੍ਰਿਤ ਦੀ ਦਾਤ ਲਈ ਪ੍ਰਬੰਧਕੀ ਢਾਂਚਾ ਕਹਿ ਰਿਹਾ ਵੀ ਇਹ ਸ਼ੂਦਰ ਨੇ, ਇਹਨਾਂ ਦੀ ਦੇਗ ਪ੍ਰਵਾਨ ਨਹੀਂ, ਤੇ ਤੁਸੀਂ ਕਿਰਪਾ ਕਰਕੇ ਹੁਕਮ ਦੇ ਦਿਓ ਕਿ ਕੀ ਇਹ ਅੰਮ੍ਰਿਤ ਦੀ ਦਾਤ ਲੈ ਕੇ ਵੀ ਅਛੂਤ ਨੇ। ਉਸ ਵਕਤ ਗ੍ਰੰਥੀ ਸਾਹਿਬ ਸਨ ਭਾਈ ਗੁਰਬਚਨ ਸਿੰਘ ਤਾਬਿਆ ਬੈਠੇ, ਉਹਨਾਂ ਨੇ ਹੁਕਮਨਾਮਾ ਲਿਆ ਜੀ ਕਿ ਹੁਕਮ ਆਇਆ ਕਿ ਸੋਰਠ ਮਹੱਲਾ ਤੀਜਾ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਕਹਿ ਭਾਈ, ਰਾਮ ਨਾਮ ਚਿਤ ਲਾਏ ਖਰ ਜੀਓ, ਆਪੇ ਬਖਸ਼ ਮਿਲਾਏ, ਗੁਣ ਖੀਣ ਖੰਮ ਅਪਰਾਧੀ ਪੂਰੇ ਸਤਿਗੁਰ ਲਈ ਰਲਾਏ। ਜਦੋਂ ਸ਼ਬਦ ਆਇਆ ਨਾ ਕਿ ਪੂਰੇ ਸਤਿਗੁਰ ਲਈ ਰਲਾਏ, ਹਰ ਇੱਕ ਦੀਆਂ ਅੱਖਾਂ ਚ ਨੀਰ ਸੀ ਕਿ ਗੁਰੂ ਗ੍ਰੰਥ ਸਾਹਿਬ ਨੇ ਬੋਲ ਕੇ ਜਿਨ੍ਹਾਂ ਨੂੰ ਪੁਜਾਰੀ ਧੱਕੇ ਮਾਰਦੇ ਨੇ ਉਹਨਾਂ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ। ਯਾਦ ਰੱਖਿਓ, ਉਸ ਦਿਨ ਤੋਂ ਬਾਅਦ ਆ ਦੇਖ ਇੱਕ ਗੱਲ ਹੋਰ ਚੇਤੇ ਰੱਖਿਓ, ਜਦੋਂ ਆ ਮਰਿਆਦਾ ਬਣੀ ਹੈ ਨਾ, ਉਸ ਵਕਤ ਛੇਰੇ ਪੰਜਾਬ ਦੀ ਵੀ ਅਰਦਾਸ ਹੁੰਦੀ ਸੀ, ਉਹਨਾਂ ਦੇ ਪੁੱਤਰਾਂ ਦੀ ਦੇਗ ਦੀ ਅਰਦਾਸ ਹੁੰਦੀ ਸੀ। ਅੱਜ ਜਿਹੜੀ ਪਹਿਲੀ ਦੇਗ ਜਦੋਂ ਆਪਾਂ ਪ੍ਰਕਾਸ਼ ਤੋਂ ਬਾਅਦ ਅਰਦਾਸ ਕਰਦੇ ਹਾਂ ਆਨੰਦ ਸਾਹਿਬ, ਉਹਦੇ ਵਿੱਚ ਉਹ ਕਿਹਾ ਜਾਂਦਾ ਹੈ ਕਿ ਜਿੰਨਾ ਜਿੰਨਾ ਗੁਰਮੁਖ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟ ਕੀਤਾ ਗਿਆ। ਯਾਦ ਰੱਖਿਓ, ਉਹ ਨਹੀਂ ਕਿ ਜਿਹੜਾ ਆਪਾਂ ਲੈ ਕੇ ਬਾਹਰ ਭੇਟਾ ਕਰਾਉਂਦੇ, ਇਹ ਉਹ ਵੇ ਜਿਹੜੇ ਸਿੱਖ ਪੈਸੇ ਦੇ ਦਿੰਦੇ ਨੇ ਤੇ ਲਗਾਤਾਰ ਹਰ ਮਹੀਨੇ ਹਰ ਰੋਜ਼ ਇਉਂ ਕਹਾਂ ਉਹਨਾਂ ਦੀ ਦਿੱਤੀ ਮਾਇਆ ਵਿੱਚੋਂ ਰਸਤ ਲਿਆ ਕੇ ਦੇਗ ਤਿਆਰ ਕੀਤੀ ਜਾਂਦੀ ਹੈ, ਉੱਥੇ ਨਾਮ ਨਹੀਂ ਲੈ ਜਾਂਦੇ, ਉੱਥੇ ਇੱਕੋ ਕਿਹਾ ਜਾਂਦਾ ਜਿੰਨਾ ਜਿੰਨਾ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟ ਕੀਤਾ ਗਿਆ। ਉਸ ਵਕਤ ਉਹ ਨਾਂ ਲੈ ਜਾਂਦੇ ਸੀ। ਮੈਂ ਬੇਨਤੀ ਕਰਾਂ, ਉਸ ਦਿਨ ਇਸ ਹੁਕਮਨਾਮੇ ਤੋਂ ਬਾਅਦ ਜਦੋਂ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈਆਂ ਤੇ ਪੁਜਾਰੀ ਤਖਤ ਖਾਲੀ ਛੱਡ ਕੇ ਚਲੇ ਗਏ, ਸਰਦਾਰ ਤੇਜਾ ਸਿੰਘ ਜੀ ਪੁੱਤਰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਇਸ ਹੁਕਮਨਾਮੇ ਤੋਂ ਬਾਅਦ। ਉਸ ਤੋਂ ਅੱਗੇ ਆਓ ਥੋੜਾ ਜਿਹਾ ਚੱਲੀਏ, ਮੈਂ ਤਾਂ ਇਹ ਥੋੜੇ ਜਿਹੇ ਇਤਿਹਾਸਕ ਤੱਥ ਲਏ ਨੇ, ਇਹ ਚਾਹੀਦਾ ਗੱਲ ਨੂੰ ਪ੍ਰਚਾਰਨ। ਹੁਣ ਆਮ ਤੌਰ ਤੇ ਕਿਹਾ ਜਾਂਦਾ ਨਾ ਜੀ, ਦੇਖੋ ਜੀ ਇਹ ਗੁਰੂ ਗ੍ਰੰਥ ਸਾਹਿਬ ਬੋਲਦੇ ਕਦੋਂ ਨੇ, ਜੇ ਤਾਂ ਦੇਹਧਾਰੀ ਨਹੀਂ ਗੁਰੂ ਹੋਵੇਗਾ ਤੇ ਬੋਲਣ ਤੋਂ ਬਿਨਾਂ ਉਪਦੇਸ਼ ਨਹੀਂ ਹੁੰਦਾ। ਤੇ ਮੈਂ ਇੱਕ ਦਿਨ ਮੰਜੀ ਸਾਹਿਬ ਕਿਹਾ ਸੀ ਕਿ ਜਿਹੜੇ ਦੇਹਧਾਰੀ ਵੀ ਉਪਦੇਸ਼ ਦਿੰਦੇ ਨੇ ਉਹ ਚੇਲਿਆਂ ਦੇ ਘਰਾਂ ਦੇ ਵਿੱਚ ਰੋਜ਼ ਤਾਂ ਨਹੀਂ ਜਾਂਦੇ, ਨਾਲ ਤਾਂ ਅੰਗ ਸੰਗ ਤੇ ਨਹੀਂ ਰਹਿੰਦੇ, ਉਹ ਵੀ ਤਾਂ ਕਹਿੰਦੇ ਨੇ ਆਹ ਮੇਰਾ ਮੰਤਰ ਹੀ ਇਹਨੂੰ ਜਪ ਲਈ। ਕਿੰਨਾ ਧੋਖਾ, ਇੱਕ ਪਾਸੇ ਦੇਹਧਾਰੀ ਗੁਰੂ ਤੇ ਦਿੰਦਾ ਉਹ ਵੀ ਅੱਖਰਾਂ ਦਾ ਉਪਦੇਸ਼ ਪਿਆ, ਤੇ ਮੇਰੇ ਗੁਰੂ ਨੇ ਮੁੱਦਤ ਪਹਿਲਾਂ ਕਿਹਾ ਕਿ ਭਲੇ ਸੱਜਣੋ ਇਹ ਅੱਖਰਾਂ ਦਾ ਜੋੜ ਸ਼ਬਦ ਕਹੇ, ਇਸ ਸ਼ਬਦ ਵਿੱਚ ਉਹ ਤਾਕਤ ਕਹੇ, ਜਿਹੜਾ ਇਹਦਾ ਸਹਾਰਾ ਲਏਗਾ ਉਹ ਇੱਕ ਓਂਕਾਰ ਨਾਲ ਜੁੜ ਜਾਏ। ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੇ। ਉਸ ਤੋਂ ਬਾਅਦ ਦੇਖੋ ਤਰਨ ਤਾਰਨ ਸਾਹਿਬ ਦਾ ਸਾਕਾ ਵਾਪਰਦਾ, ਇਹ ਅਸੀਂ ਪਿਛਲੇ ਸਾਲ ਇੱਥੇ ਵਿਚਾਰਿਆ ਸੀ। ਇਸੇ ਸਾਲ ਭਾਈ ਹਜ਼ਾਰਾ ਸਿੰਘ ਸ਼ਹੀਦ ਗੁੰਦੇ ਅਲਾਦਿਨਪੁਰ ਵੱਲ, ਭਾਈ ਲਕਸ਼ਮਣ ਸਿੰਘ ਨਨਕਾਣਾ ਸਾਹਿਬ ਜਾਂਦੇ। ਮੈਂ ਇਸ ਸਾਕੇ ਦੀ ਡਿਟੇਲ ਚ ਨਹੀਂ, ਸਿਰਫ ਕਿ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਜਦੋਂ ਭਾਈ ਸਾਹਿਬ ਆਪਣੇ ਘਰੋਂ ਧਾਰੋਵਾਲ ਤੋਂ ਤੁਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਖਜ਼ੂਰੀ ਚ ਚੁਬਾਰੇ ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਤੇ ਉੱਥੇ ਜਾ ਕੇ ਖੁਬ ਅਰਦਾਸ ਕਰਦੇ ਦੇ ਬਣਾ ਕੇ ਉਹਨਾਂ ਦੇ ਘਰੋਂ ਬੀਬੀ ਇੰਦਰ ਕੌਰ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲੋਕ ਕੇ ਭਾਈ ਲਛਮਣ ਸਿੰਘ ਕਹਿੰਦੇ ਨੇ ਮਹਾਰਾਜ ਕਿਰਪਾ ਕਰਿਓ ਕਿ ਨਰੈਣੂ ਮਹੰਤ ਨੇ ਆਪ ਜੀ ਦੇ ਪਾਪ ਪਵਿੱਤਰ ਅਸਥਾਨ ਨੂੰ ਪਾਪ ਕਰ ਕਰਕੇ ਪਾਪਾਂ ਨਾਲ ਦੂਸ਼ਿਤ ਕਰ ਦਿੱਤਾ। ਤੁਹਾਡਾ ਸਿੱਖ ਚੱਲਿਆ ਜ਼ਬਾਨ ਤੋਂ ਉੱਚਾ ਕਬੂਲ ਨਹੀਂ ਬੋਲਣਾ, ਕਿਸੇ ਨੂੰ ਫਿੱਕੇ ਬੋਲ ਨਹੀਂ ਕਹਿਣੇ, ਇੱਕ ਕਿਰਪਾ ਕਰੋ ਅਸੀਂ ਚੱਲੇ ਹਾਂ, ਸਾਡੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਤੇ ਹੁਕਮ ਦਿਓ ਕਿ ਅਸੀਂ ਇਸ ਸੇਵਾ ਵਿੱਚ ਕਾਮਯਾਬ ਹੋ ਜਾਈਏ। ਜਦੋਂ ਉੱਥੇ ਅਰਦਾਸ ਕਰਕੇ ਭਾਈ ਸਾਹਿਬ ਨੇ ਆਪ ਹੁਕਮ ਲਿਆ ਜੀ ਤੇ ਹੁਕਮ ਆਇਆ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ ਖੋ ਤਿਸ ਪੈ ਆਪ ਵਿਚਾਈ ਦਰਸ਼ਨ ਖਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਖਰ ਹਰ ਨਾਮ ਧਿਆਈ ਜੇ ਸੁਖ ਦੇ ਤਾਂ ਤੁਜੈ ਅਰਾਧੀ ਦੁੱਖ ਪੀ ਤੁਜੈ ਧਿਆਈ ਜੇ ਭੁੱਖ ਦੇ ਤਾਂ ਇਤਕੀ ਰਾਜਾਂ ਦੁੱਖ ਵਿੱਚ ਸੂਖ ਮਨਾਈ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵੈ ਸੋ ਖਾਈ ਨਾਨਕ ਗਰੀਬ ਢਹਿ ਪਿਆ ਦੁਆਰੇ ਖਰ ਮੇਲ ਲਿਖੋ ਵਡਿਆਈ। ਜਥਾ ਤੁਰਦੈ ਨਿਜ਼ਾਮਪੁਰ ਦੇਵਾ ਸਿੰਘ ਵਾਲੇ ਸ਼ਾਮ ਨੂੰ ਰੁਕਦੇ, ਉੱਥੋਂ ਸਿੰਘ ਹੋਰ ਨਾਲ ਚੱਲਦੇ। ਸਾਡੀ ਤਵਾਰੀ ਕਹਿੰਦੀ ਕਹਿ ਕਿ ਜਦੋਂ ਇੱਥੋਂ ਜਥੇ ਦੇ ਸਿੰਘ ਨਾਲ ਚੱਲੇ ਤੇ ਦੁਬਾਰਾ ਫਿਰ ਅਰਦਾਸ ਕੀਤੀ ਗਈ। ਅਰਦਾਸ ਕਰਨ ਤੋਂ ਬਾਅਦ ਭਾਈ ਈਸ਼ਰ ਸਿੰਘ ਜੀ ਬਾਹੜੂ ਵਾਲੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਤੋਂ ਰੁਮਾਲ ਚੁੱਕ ਕੇ ਹੁਕਮ ਲਿਆ, ਦੇਖੋ ਕਿਹੋ ਜੀ ਖੇਡ, ਜਿਹੜਾ ਹੁਕਮਨਾਮਾ ਧਾਰੋ ਵਾਲਾ ਆਇਆ ਇਹੀ ਹੁਕਮਨਾਮਾ ਨਿਜ਼ਾਮਪੁਰ ਦੇਵਾ ਸਿੰਘ ਵਾਲਾ ਆਇਆ ਤੇ ਹੁਕਮ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾ। ਜਥਾ ਜਾਂਦਾ, ਆਪ ਸਭ ਨੂੰ ਪਤਾ ਕਿ ਕੀ ਕੁਝ ਉੱਥੇ ਵਾਪਰੇ। ਉੱਥੇ ਛਵੀਆਂ ਪਹਾੜੀਆਂ ਚੱਲੀਆਂ, ਉੱਥੇ ਗੋਲੀਆਂ ਨਾਲ ਸਿੱਖ ਛਲਨੀ ਕੀਤੇ ਗਏ, ਤੜਫਦਿਆਂ ਹੋਇਆਂ ਦੇ ਟੁਕੜੇ ਕੀਤੇ ਗਏ, ਬਲ ਦੀ ਕੋਈ ਅੱਖ ਵੀ ਸੱਟੇ ਗਏ, ਜੰਡ ਨਾਲ ਪੁੱਠੇ ਲਟਕਾਏ ਗਏ। ਭਾਈ ਲਛਮਣ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸੱਜੀ ਤੇ ਜਿਸ ਵਕਤ ਦਰਵਾਜ਼ੇ ਖੁੱਲੇ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਉਹ ਗੁਰੂ ਗ੍ਰੰਥ ਸਾਹਿਬ ਜਿਹੜੀ ਸ਼ਹੀਦੀ ਵੀ ਆ ਇੱਥੇ ਸੀ ਹਰਿਮੰਦਰ ਸਾਹਿਬ ਤੇ ਜਦੋਂ ਹੁਣ ਤਾਂ ਉਹ ਸਵਰੂਪ ਨਾ 84 ਚ ਉਹ ਦਰਸ਼ਨ ਦੇ ਨਹੀਂ ਰਿਹਾ ਕਿਉਂਕਿ ਉਹ ਸਵਰੂਪ ਦਾ ਉਹ ਢਾਂਚਾ ਨਕਲੀ, ਨਹੀਂ ਤਾਂ ਕੁਝ ਸਮੇਂ ਲਈ ਪ੍ਰਕਾਸ਼ ਕੀਤਾ ਜਾਂਦਾ ਸੀ ਮੰਜੀ ਸਾਹਿਬ ਕਿ ਜਿਨ੍ਹਾਂ ਸੰਗਤਾਂ ਨੇ ਦਰਸ਼ਨ ਕਰਨੇ ਨੇ ਦਰਸ਼ਨ ਕਰ ਸਕਦੀਆਂ ਨੇ ਸਰੂਪ ਵਿੱਚ ਜਿੱਥੇ ਗੋਲੀਆਂ ਲੱਗੀਆਂ ਸੀ। ਭਾਈ ਹੀਰਾ ਸਿੰਘ ਜਦੋਂ ਦਰਵਾਜ਼ਾ ਖੁੱਲਿਆ ਤੇ ਸਿੱਖਾਂ ਦੇ ਖੋਪੜੀਆਂ ਕੇਸ ਕੜੇ ਕੰਘੇ ਗਾਤਰੇ, ਭਾਈ ਹੀਰਾ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ, ਕਹਿੰਦੇ ਨੇ ਜਦੋਂ ਉਹਨਾਂ ਨੇ ਸਵਰੂਪ ਦਰਸ਼ਨ ਕੀਤੇ ਤੇ ਹੁਕਮ ਲਿਆ ਤੇ ਹੁਕਮ ਇਹ ਆਇਆ ਸੀ ਕਿ ਤਪ ਤਪ ਲੋਇ ਲੋਇ ਖਾਤ ਮਰੋਰੂ ਬਾਬਲ ਹੋਈ ਸੋ ਸੋ ਲੋਰੂ ਤੈ ਸਹਿ ਮਨ ਮੈਂ ਕੀਆ ਰੋਸ ਮੁਝ ਅਵਗਣ ਸਹਿ ਨਾਹੀ ਦੋਸ਼ ਕਾਲੀ ਕੋਇਲ ਤੂੰ ਕਿਤ ਗੁਣ ਗਾਲੀ ਆਪਣੇ ਪ੍ਰੀਤਮ ਕਹਿ ਖੋ ਬਿਰ ਖੈ ਜਾ। ਜਿਸ ਦਿਨ ਇਹਨਾਂ ਦੇ ਸਰੀਰ ਦੇ ਸੰਸਕਾਰ ਕੀਤੇ ਗਏ ਜਿੰਨੇ ਕੁ ਟੁਕੜੇ ਲੱਭੇ, ਮੈਂ ਉਸ ਵਾਰੀ ਕਿਹਾ ਸੀ ਭਾਈ ਨਰਾਇਣ ਸਿੰਘ ਉਹਨਾਂ ਨੇ ਜਿਹੜੀ ਗਿਣਤੀ ਕੀਤੀ ਉਹਨਾਂ ਨੇ 4 ਲਾਸ਼ਾਂ ਅੱਧ ਸੜੀਆਂ, 119 ਖੋਪੜੀਆਂ ਅੰਦਰੋਂ 7 ਖੋਪੜੀਆਂ ਬਾਹਰੋਂ, 126 ਖੋਪੜੀਆਂ 4 ਲਾਸ਼ਾਂ ਅੱਧ ਸੜੀਆਂ, 4 ਟੋਕਰੇ ਕੀਮਾ ਕੀਤੇ ਹੋਏ ਮਾਸ ਦੇ, 10 ਟੋਕਰੇ ਸਿੱਖਾਂ ਦੇ ਸੜੀਆਂ ਹੋਈਆਂ ਖੱਡੀਆਂ ਦੇ ਸਾਰੇ ਇੱਕੋ ਥਾਂ ਰੱਖ। ਜਦੋਂ ਚਿਖਾ ਨੂੰ ਲਾਂਬੂ ਲਾਇਆ ਗਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਉਸ ਦਿਨ ਹੁਕਮ ਆਇਆ ਸੀ ਕਿ ਵਡਹੰਸ ਮਹੱਲਾ ਪੰਜਵਾਂ ਜੋ ਲੋੜੀਂਦੇ ਰਾਮ ਸੇਵਕ ਸੇਈ ਕਾਢਿਆ ਨਾਨਕ ਜਾਣੈ ਸਤ ਸਾਈ ਸੰਤਨਾ ਬਹਰ। ਮੈਂ ਬੇਨਤੀ ਕਰਾਂਗਾ, 84 ਦੀ ਘਟਨਾ ਵਾਪਰੀ, ਹਰ ਸਿੱਖ ਦਾ ਖਿਰਦਾ ਬਲੁੰਦਰਿਆ ਗਿਆ। ਇਹ ਗੱਲ ਵੱਖਰੀ, ਇਹਨੂੰ ਇੱਧਰ ਨਾ ਲਿਜਾਣਾ ਵੀ ਮੈਂ ਕਿਸੇ ਨੂੰ ਇਮੋਸ਼ਨ ਕਰਨ ਲਈ ਭੜਕਾਉਣ ਲਈ, ਇਹਨੂੰ ਸਿੱਖ ਕਦੀ ਭੁੱਲ ਨਹੀਂ ਸਕਦਾ। ਇਹ ਗੱਲ ਵੱਖਰੀ, ਅਸੀਂ ਕਹਿ ਦਈਏ ਜੀ ਭੁੱਲ ਜਾਓ ਜੀ ਬੀਤੇ ਨੂੰ ਭੁੱਲ ਜਾਣਾ ਚਾਹੀਦਾ, ਉਹ ਮੈਂ ਕਹਿੰਦਾ ਕਿ ਸਰਹੰਦ ਦੀਆਂ ਨੀਆਂ ਨੂੰ ਸਿੱਖ ਕਦੀ ਭੁੱਲ ਸਕਦਾ, ਚਮਕੌਰ ਦੀ ਗੜੀ ਨੂੰ ਸਿੱਖ ਕਦੀ ਭੁੱਲ ਸਕਦਾ, ਕਾਨੋਵਾਨ ਦੇ ਸ਼ੰਭ ਨੂੰ ਕਦੀ ਭੁੱਲ ਸਕਦਾ, ਕੁੱਪਰ ਖੇੜੇ ਦੇ ਮੈਦਾਨ ਨੂੰ ਕਦੀ ਭੁੱਲ ਸਕਦਾ, ਆ ਸਾਡੇ ਨਜ਼ਦੀਕ ਹੈ। ਉਦੋਂ ਹਕੂਮਤ ਨੇ ਕਿਹਾ ਹੋਣਾ ਕਿ ਤੁਸੀਂ ਭੁੱਲ ਜਾਓ, ਪਰ ਵਕਤ ਆਇਆ ਉਹਨਾਂ ਥਾਵਾਂ ਤੇ ਯਾਦਗਾਰਾਂ ਬਣ ਗਈਆਂ। ਤੇ ਜੇ ਅਸੀਂ ਕਹੀਏ ਜੀ ਇਹਨੂੰ ਤੁਸੀਂ ਭੁੱਲ ਜਾਓ, ਮੈਂ ਬੇਨਤੀ ਕਰਾਂਗਾ ਕਿ ਜਿੰਨੀ ਦੇਰ ਤੱਕ ਇਹ ਸੰਸਾਰ ਹੈ, ਸਿੱਖ ਦੇ ਖਿਰਦੇ ਵਿੱਚੋਂ ਕਦੀ 84 ਦਾ ਸਾਲ ਨਹੀਂ ਭੁਲਾਇਆ ਜਾ ਸਕਦਾ। ਇਹ ਘਟਨਾ ਵਾਪਰੀ, ਹਰ ਸਿੱਖ ਦਾ ਖਿਰਦਾ ਵਲੂੰਦਰਿਆ ਹੋਇਆ ਸੀ 84 ਨੂੰ। ਜੂਨ ਦੇ ਸਾਰੇ ਘਟਨਾਕ੍ਰਮ ਤੋਂ ਬਾਅਦ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਉਸ ਵਕਤ ਤੁਸੀਂ ਹੁਕਮਨਾਮਿਆਂ ਦੀ ਜਿਹੜੀ ਲਿਸਟ ਹੈ ਉਹਨੂੰ ਕਦੀ ਪੜ੍ਹ ਕੇ ਦੇਖੋ। ਜਿਹੜਾ ਹੁਕਮਨਾਮਾ ਉਸ ਦਿਨ ਆਇਆ ਉਹ ਇਹ ਸੀ, ਧੰਨ ਗੁਰੂ ਅਰਜਨ ਦੇਵ ਦਾ ਬਚਨ ਸੀ, ਕਿਸ ਕੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ, ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸ਼। ਇਹ ਸ਼ਬਦ ਹੁਕਮਨਾਮਾ ਆਇਆ ਉਸ ਦਿਨ, ਜਿਸ ਦਿਨ 31 ਅਕਤੂਬਰ 1984 ਨੂੰ ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਕਿ ਉਸ ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ। ਉਹਨਾਂ ਸ਼ਬਦ ਹੀ ਵਰਤੇ ਕਿ ਉਸ ਚਨਾਹ ਦੀ ਰਾਤ ਉਸ ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ। 31 ਅਕਤੂਬਰ ਦਾ ਅੰਮ੍ਰਿਤ ਵੇਲੇ ਹੁਕਮਨਾਮਾ ਸੀ ਕਿ 66 ਮਹੱਲਾ 3 ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਚੁਦਨ ਤੁਦ ਰਾਖ ਲੀਏ ਹਰ ਜੀਓ, ਹਰ ਨਾਕਸ਼ ਮਾਰ ਪਚਾਇਆ। ਉੱਥੇ ਸ਼ਬਦ ਸੀ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭੁਲਾ। ਮੈਂ ਬੇਨਤੀ ਕਰਾਂਗਾ ਕਿ ਜਿਸ ਦਿਨ ਪ੍ਰਕਾਸ਼ ਕੀਤਾ ਉਸ ਦਿਨ ਗੁਰੂ ਨੇ ਕਿਹਾ ਸਿੱਖਾਂ ਆ ਜਿਹੜਾ ਆਵਾਜ਼ਾਂ ਆਇਆ ਇਹਦੇ ਤੇ ਭਰੋਸਾ ਕਰ, ਇਹਦੇ ਤੇ ਯਕੀਨ ਕਰ। ਤੇ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾ ਰਹੇ। ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਅਰਜਨ ਦੇਵ ਜੀ ਦਾ ਕੀਤਾ ਹੋਇਆ ਪਰਉਪਕਾਰ, ਗੁਰੂ ਅਰਜਨ ਦੇਵ ਨੇ ਸਾਡੇ ਤੇ ਤਰਸ ਕੀਤਾ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤਾਂ ਮਿਲਾਵਟ ਤੋਂ ਬਚਾ ਦਿੱਤੀ। ਤੇ ਦੂਜੀ ਗੱਲ, ਅੱਜ ਸਵੇਰ ਟਾਈਮ ਸੀ ਥੋੜ੍ਹਾ, ਉੱਥੇ ਮੈਂ ਪੂਰੀ ਡਿਟੇਲ 'ਚ ਨਹੀਂ ਗੱਲ ਕਰ ਸਕਿਆ। ਕਿਸੇ ਵੀ ਕੌਮ ਦੀ ਵੱਖਰੀ ਹਸਤੀ ਦੇ 3 ਸੂਚਕ ਨੇ, 3 ਗੱਲਾਂ ਉਹਦੇ ਕੋਲ, 3 ਚੀਜ਼ਾਂ ਹੋਣ। ਪਹਿਲੀ ਗੱਲ, ਉਹਦੇ ਕੋਲ ਆਪਣੀ ਬੋਲੀ ਹੋਵੇ, ਉਹਦੀ ਵਿਲੱਖਣਤਾ। ਦੂਜੀ ਗੱਲ, ਉਹਦੇ ਕੋਲ ਆਪਣਾ ਕੇਂਦਰੀ ਸਥਾਨ ਹੋਵੇ। ਤੇ ਤੀਸਰਾ, ਉਹਦੇ ਕੋਲ ਆਪਣਾ ਧਰਮ ਦਾ ਗ੍ਰੰਥ ਹੋਵੇ। ਧੰਨ ਗੁਰੂ ਅਰਜਨ ਦੇਵ ਜੀ ਨੇ 5 ਜਾਮੇ 3 ਬਖਸ਼ਾਂ ਕਰ ਦਿੱਤੀਆਂ ਸਾਨੂੰ, ਸਾਡੀ ਆਪਣੀ ਬੋਲੀ ਆਪਣੀ ਲਿਪੀ ਬਖਸ਼ ਦਿੱਤੀ। ਦੂਜੀ, ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ। ਤੇ ਤੀਸਰਾ, ਉਹਨਾਂ ਨੇ ਜਿਹੜਾ ਧੁਰਾ ਸੀ ਹਰਿਮੰਦਰ ਸਾਹਿਬ ਸਾਨੂੰ ਬਖਸ਼ ਦਿੱਤਾ, 5 ਜਾਮੇ 'ਚ 3 ਬਖਸ਼ਾਂ ਹੋ ਗਈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਨੇ ਬਾਣੀ ਦੀ ਆਪ ਤਰਤੀਬ ਦਿੱਤੀ। ਮੈਂ ਇੱਥੇ ਅਰਜ਼ ਕਰਦਿਆਂ ਉਹ ਜੋ ਤਰਤੀਬ ਹੁਣ ਅਸੀਂ ਦੇਖਨੇ ਆ, ਸੰਪੂਰਨ ਆਧਾਰ ਉਸੇ ਤਰਤੀਬ ਨੂੰ 5 ਜਾਮੇ ਵਾਲੀ ਨੂੰ ਬਣਾਇਆ। ਸਭ ਤੋਂ ਪਹਿਲਾਂ ਜਪ ਨਿਸ਼ਾਨ ਬਾਣੀ ਦਰਜ ਕੀਤੀ ਗਈ। ਜਪ ਤੋਂ ਬਾਅਦ ਗੁਰਦੇਵ ਨੇ 100 ਦਰ ਦੇ 5 ਸ਼ਬਦ ਦਰਜ ਕੀਤੇ। 100 ਦਰ ਦੇ 5 ਸ਼ਬਦਾਂ ਤੋਂ ਬਾਅਦ 100 ਪੁਰਖ ਦੇ 4 ਸ਼ਬਦ ਦਰਜ ਕੀਤੇ। 100 ਪੁਰਖ ਤੋਂ ਬਾਅਦ ਸੋਹਿਲਾ ਸਾਹਿਬ ਜੀ ਦੇ 5 ਸ਼ਬਦ ਦਰਜ ਕੀਤੇ। ਸ੍ਰੀ ਰਾਗ ਤੋਂ ਆਰੰਭਤਾ ਕੀਤੀ ਤੇ ਪ੍ਰਭਾਤੀ ਰਾਗ ਤੇ ਜਾ ਕੇ ਸੰਪੂਰਨਤਾ ਕੀਤੀ। ਜਦੋਂ ਪਹਿਲਾ ਪ੍ਰਕਾਸ਼ ਕੀਤਾ ਗਿਆ, ਜੈ ਜਾਵੰਤੀ ਗੁਰੂ ਕਲਗੀਧਰ ਜੀ ਨੇ ਦਰਜ ਕੀਤਾ। ਸ੍ਰੀ ਰਾਗ ਦੇ ਗਾਉਣ ਦਾ ਸਮਾਂ ਰਾਤ ਦਾ ਪਹਿਲਾ ਪੈਰ ਹੈ ਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ। ਸਤਿਗੁਰੂ ਨੇ ਇੱਕ ਬਖਸ਼ਿਸ਼ ਕੀਤੀ, ਕਹਿਣ ਲੱਗੇ ਕਿ ਤੇਰੇ ਜੀਵਨ ਵਿੱਚ ਰੂਹਾਨੀਅਤ ਦੀ ਪ੍ਰਭਾਤ ਆਏ, ਸ੍ਰੀ ਰਾਗ ਤੋਂ ਸ਼ੁਰੂ ਕਰਦਿਆਂ ਪ੍ਰਭਾਤੀ ਤੱਕ ਜਾ ਪਹੁੰਚਾ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਇਕੱਲਾ ਮੇਘ ਰਾਗ ਨਹੀਂ ਦਰਜ ਕੀਤਾ ਗਿਆ, ਮੇਘ ਰਾਗ ਹੈ ਹੀ ਨਹੀਂ, ਭਾਈ ਸਾਹਿਬ ਬੈਠੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਦੀਪਕ ਰਾਗ ਨਹੀਂ, ਗੌੜੀ ਦੀਪਕੀ ਹੈ, ਮਲਾਰ ਹੈ, ਪਰ ਮੇਘ ਤੇ ਦੀਪਕ ਨੂੰ ਥਾਂ ਨਹੀਂ ਦਿੱਤੀ ਗਈ। ਸਤਿਗੁਰੂ ਨੇ ਏਡੀ ਵੱਡੀ ਬਖਸ਼ਿਸ਼ ਕੀਤੀ। ਜਿਹੜੇ ਸਾਡੇ ਪੰਜਾਬ ਦਾ ਲੋਕ ਕਾਵ ਸੀ, ਇਉਂ ਕਹਿ ਲਵਾਂ, ਉਹਨੂੰ ਵੀ ਸਰਲੇਖ ਬਣਾ ਕੇ ਬਾਣੀ ਉਚਾਰਨ ਕਰ ਦਿੱਤੀ। ਦੇਖੋ ਉਹਦੇ ਵਿੱਚ ਘੋੜੀਆਂ, ਅਲਾਹਣੀਆਂ, ਅੰਜੁਲੀਆਂ, ਪਹਿਰੇ, ਕਰ ਹਲੇ, ਸੋਹਿਲਾ, ਸੱਦ, ਇਹ ਕੀ ਹੈ? ਇਹਦੇ ਵਿੱਚ ਸਾਡਾ ਜ਼ਿਆਦਾ ਪੰਜਾਬ ਦਾ ਫੋਕ। ਮੇਰੇ ਸਤਿਗੁਰੂ ਨੇ ਇਹ ਸਾਰੀਆਂ ਚੀਜ਼ਾਂ ਇਕੱਤਰ ਕਰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਸਾਨੂੰ ਦਿੱਤਾ। ਪ੍ਰੋਫੈਸਰ ਪਦਮ ਦੇ ਮੁਤਾਬਕ ਕਿ ਜੇਕਰ ਕੋਈ ਪੁੱਛ ਲਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮਨਾ ਰਹੇ ਹੋ ਇਹਦੇ 'ਚ ਹੈ ਕੀ, ਉਹ ਸਿਰਫ ਚਾਰ ਸ਼ਬਦਾਂ 'ਚ, ਚਾਰ ਸੈਂਟੈਂਸ ਜਾਂ ਚਾਰ ਫਿਕਰਿਆਂ 'ਚ ਪੁੱਛਣਾ ਚਾਹੇ ਤੇ ਪ੍ਰੋਫੈਸਰ ਪਦਮ ਕਹਿੰਦੇ ਹੁੰਦੇ ਸਨ ਉਹਨੂੰ ਇੱਕੋ ਗੱਲ ਕਿਹਾ ਕਰੋ ਆ ਚਾਰ ਤੁਕਾਂ ਕਿ ਜਿਹਨੂੰ ਅਸੀਂ ਮੱਥਾ ਟੇਕਨੇ ਆ ਇਹਦੇ ਵਿੱਚ ਨਿਰੋਲ ਸੱਚ ਦੀ ਵਿਆਖਿਆ, ਜਿਹਨੂੰ ਅਸੀਂ ਮੱਥਾ ਟੇਕਨੇ ਆ ਇਹਦੇ ਵਿੱਚ ਸੱਚ ਨੂੰ ਪਾਉਣ ਦਾ ਤਰੀਕਾ ਦੱਸਿਆ ਗਿਆ, ਤੀਸਰੀ ਗੱਲ ਜਿਹਨੂੰ ਅਸੀਂ ਮੱਥਾ ਟੇਕਨੇ ਆ ਇਹਦੇ ਵਿੱਚ ਸੱਚ ਨੂੰ ਕਮਾਉਣ ਵਾਲਿਆਂ ਦਾ ਜੀਵਨ ਦੱਸਿਆ ਗਿਆ, ਤੇ ਚੌਥੀ ਗੱਲ ਜਿਹੜੇ ਸਭ ਕੁਝ ਖਾਂਦੇ ਪੀਂਦੇ ਖੰਡਾਂਦੇ ਰਹੇ ਪਰ ਸੱਚ ਤੋਂ ਵਿਰਵੇ ਹੋ ਗਏ ਉਹਨਾਂ ਦਾ ਕੀਨਤਾ ਵਾਲਾ ਜੀਵਨ ਬਿਆਨ ਕੀਤਾ ਗਿਆ। ਬਸ ਆਹ ਚਾਰ ਗੱਲਾਂ, ਸੱਚ ਦੀ ਵਿਆਖਿਆ, ਸੱਚ ਨੂੰ ਪਾਉਣ ਦਾ ਤਰੀਕਾ, ਜਿਹੜੇ ਸੱਚ ਨੂੰ ਪਾ ਗਏ ਉਹਨਾਂ ਦਾ ਜੀਵਨ, ਜਿਹੜੇ ਸੱਚ ਤੋਂ ਵਿਰਵੇ ਰਹਿ ਗਏ ਉਹਨਾਂ ਦਾ ਜ਼ਿਕਰ ਕੀਤਾ ਗਿਆ। ਆਓ ਮੇਰੀ ਬੇਨਤੀ ਹੈ ਗੁਰਮੁਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਹਨਾਂ ਦੇ ਪਵਿੱਤਰ ਹੁਕਮ ਤੇ ਆਪਾਂ ਅਕੀਦਾ ਰੱਖੀਏ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਇਹ ਹੁਕਮਨਾਮਾ ਚੰਗਾ ਨਹੀਂ ਆਇਆ ਵਾਪਸ ਕਰ ਦਿਓ, ਇਹ ਵੀ ਕਿਹਾ ਜਾਂਦਾ ਹੁੰਦਾ ਵੀ ਵਾਪਸ ਕਰ ਦਿਓ ਚੰਗਾ ਨਹੀਂ ਆਇਆ। ਅਸੀਂ ਕਿਉਂ ਕਿ ਨੌਵੇਂ ਮਹੱਲੇ ਅੱਜ ਸਵੇਰੇ ਦੇਖੋ ਪ੍ਰਕਾਸ਼ ਸੀ ਤੇ ਹੁਕਮਨਾਮਾ ਕੀ ਆਇਆ, ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁੱਖ ਸੋ ਹੀ ਜਗ ਫਾਂਦਿਓ ਕੋ ਕਾਮ ਕੋ ਨਾਹੀ। ਉਹ ਤਾਂ ਸਾਡੇ ਲੋਕ ਵੇਖੋ, ਹੋ ਸਕਦਾ ਮੇਰੀ ਗੱਲ ਕਈਆਂ ਸੁਣਦਿਆਂ ਇਨਕਾਰ ਵੀ ਕਰ ਦੇਣਾ, ਘਰਾਂ 'ਚ ਬੈਠਿਆਂ ਦੇਖੋ ਜੀ ਇਹ ਗਿਆਨੀ ਕਿਹੜੀਆਂ ਗੱਲਾਂ ਕਰ ਦੇਣਾ, ਕੀਤਾ ਕੋਈ ਨਹੀਂ ਇਹ ਗੱਲ ਕਹਿਣੀ ਹੈ ਨਾ। ਉਹ ਇਸ ਕਰਕੇ ਜੀ ਵਿਆਹ ਦਾ ਕੰਮ ਆ ਗਿਆ, ਹੁਕਮਨਾਮਾ ਨੌਵੇਂ ਮਹੱਲੇ ਦਾ ਆ ਗਿਆ ਜੀ, ਵਾਪਸ ਕਰ ਦਿਓ। ਮੈਂ ਬੇਨਤੀ ਕਰਾਂ ਜਿੱਦਣ ਵਿਆਹ ਦਾ ਅਖੰਡ ਪਾਠ ਰਖਾਉਂਦੇ ਹੋ ਵਿੱਚ ਰਾਮਕਲੀ ਸੱਦ ਨਹੀਂ ਆਉਂਦਾ, ਵਿੱਚ ਘੋੜੀਆਂ ਨਹੀਂ ਆਉਂਦੀਆਂ, ਵਿੱਚ ਅਲਾਣੀਆਂ ਨਹੀਂ ਆਉਂਦੀਆਂ। ਮੇਰੀ ਬੇਨਤੀ ਹੈ ਜੇ ਗੁਰੂ ਝਿੜਕਦਾ ਹੈ ਤੇ ਉਹਨੂੰ ਵੀ ਸੱਤ ਵਚਨ ਕਰਕੇ ਮੰਨੋ। ਉਹ ਝਿੜਕਦਾ ਇਸ ਕਰਤੇ ਵੇ ਕਿ ਤੇਰੀ ਜ਼ਿੰਦਗੀ ਕਿਤੇ ਸਹੀ ਟਰੈਕ ਤੇ ਬਹਿ ਜਾ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਇੰਨੀਆਂ ਕੁ ਬੇਨਤੀਆਂ ਐ ਸਵੀਕਾਰ ਕਰਿਓ, ਮੇਰੇ ਤੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੇ, ਕਿਉਂਕਿ 10:15 ਕਲਗੀਧਰ ਸਾਹਿਬ ਇਸ ਪ੍ਰਕਾਸ਼ ਦੀ ਵਿਆਖਿਆ, ਜਿਵੇਂ ਉੱਥੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦੀ ਕਥਾ ਹੁੰਦੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਕਥਾ ਹੁੰਦੀ, ਇਹ ਨਾ ਸਮਝੋ ਕਿ ਸ਼ਾਇਦ ਮੈਂ ਅੱਜ ਦੇ ਦਿਨ ਤੋਂ ਪ੍ਰਕਰਨ ਤੋਂ ਦੂਰ ਚਲਾ ਗਿਆ। ਨਹੀਂ, ਮੇਰੀ ਇੱਕ ਇੱਛਾ ਸੀ ਕਿ ਗੁਰੂ ਨੇ ਪਹਿਲਾਂ ਹੁਕਮ ਸੁਣਿਆ ਹੈ ਤੇ ਸਿੱਖਾਂ ਅੱਜ ਦੇ ਦਿਨ ਤੋਂ ਪੱਕਾ ਰੱਖ, ਜੋ ਗੁਰੂ ਹੁਕਮ ਦਿੰਦਾ ਉਹਨੂੰ ਸੱਤ ਵਚਨ ਕਰਕੇ ਸੁਣ, ਉਹਨੂੰ ਕਮਾ। ਆਪ ਜੀ ਦੇ ਸਨਮੁਖ ਭਾਈ ਗੁਰਕੀਰਤ ਸਿੰਘ ਜੀ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਕੀਰਤਨੀ ਆਪ ਜੀ ਦੇ ਦਰਸ਼ਨ ਕਰਨ ਲਈ ਆਏ ਨੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਪ੍ਰਬੰਧਕ ਵੀਰਾਂ ਦਾ, ਗੁਰੂ ਸਾਹਿਬ ਜੀ ਦੇ ਮੁੱਖ ਵਜ਼ੀਰ ਭਾਈ ਸਾਹਿਬ ਦਾ, ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।